ਸ੍ਰੀ ਨਾਨਕ ਪਦ ਪੰਕਜ ਬੰਦਨ ਸਿਮਰੋਂ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਸ੍ਰੀ ਗੁਰ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਘਨਨ ਕੇ ਨਾਸਕ ਸ੍ਰੀ ਹਰਿ ਗੋਬਿੰਦ ਸ਼ੁਭ ਸਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰ ਤੇਗ ਬਹਾਦਰ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਧਰੋਂ ਧਰਾ ਪਰ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਏਕ ਓਂਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਧਰਿਓ ਦੁਪਹਿਰਾ ਸਤਿਗੁਰੂ ਕਰਕੇ ਉੱਠੇ ਆਰਾਮ ਬਿਜੀਆ ਮਿਰਚ ਇਲਾਇਚੀ ਸਰਦਾਈ ਸੋ ਬਦਾਮ ਧਰਿਓ ਦੁਪਹਿਰਾ ਸਤਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੁਣਾ ਨਿਧਾਨ ਗਰੀਬ ਨਿਵਾਜ ਅੰਤਰਜਾਮੀ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸਤਿਗੁਰੂ ਜੀ ਦੇ ਅਪਾਰ ਰਹਿਮਤ ਕਿਰਪਾਲਤਾ ਸਦਕਾ ਸਜ ਰਹੀ ਗੁਰੂ ਕੀ ਸਾਜ ਨਿਵਾਜੀ ਸਾਧ ਸੰਗਤ ਜੀਓ ਸਤਸੰਗਤ ਕਰਨ ਦੇ ਮਿਲੇ ਹੋਏ ਇਸ ਸ਼ੁਭ ਅਵਸਰ ਵਿੱਚ ਗੁਰ ਇਤਿਹਾਸ ਦੀ ਕਥਾ ਸਰਵਣ ਕਰੀਏ। ਗੁਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦੇ ਪ੍ਰਸੰਗ ਜਿਵੇਂ ਸੁਣਾਏ ਜਾ ਰਹੇ ਸਨ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਦੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਰਹਿੰਦੇ ਹਨ, ਸਤਿਗੁਰਾਂ ਨੂੰ ਅਨੰਦਪੁਰ ਸਾਹਿਬ ਵਿੱਚੋਂ ਬਾਹਰ ਕੱਢਣ ਵਾਸਤੇ ਪਹਾੜੀ ਰਾਜਿਆਂ ਨੇ ਕਈ ਵਾਰ ਜੰਗ ਕਰਕੇ ਵੇਖਿਆ ਹੈ। ਹਾਰ ਕੇ ਆਪਣੀ ਵੱਲੋਂ ਆਪਣੇ ਧਰਮ ਦੀਆਂ ਸਹੁੰਾਂ ਖਾਧੀਆਂ, ਇੱਕ ਆਟੇ ਦੀ ਗਊ ਬਣਾ ਕੇ ਪੰਮੇ ਪੁਰੋਹਿਤ ਦੀ ਸਲਾਹ ਅਨੁਸਾਰ ਉਸ ਦੇ ਰਾਹੀਂ ਅਨੰਦਪੁਰ ਸਾਹਿਬ ਦੇ ਦਰਵਾਜ਼ੇ ਦੇ ਪਾਸ ਬਾਹਰ ਰੱਖੀ ਆ, ਨਾਲ ਖਤ ਲਿਖ ਕੇ ਦਿੱਤਾ ਹੈ ਪਹਾੜੀ ਰਾਜਿਆਂ ਨੇ ਸਭ ਨੇ ਮਿਲ ਕੇ ਕਿ ਆਪਣੇ ਧਰਮ ਦੀ ਕਸਮ ਖਾਂਦੇ ਹਾਂ ਔਰ ਤੁਹਾਨੂੰ ਵੀ ਸਾਡੇ ਇਮਾਨ ਦੀ ਕਸਮ ਲੱਗੇ ਜੇਕਰ ਤੁਸੀਂ ਅਨੰਦਪੁਰ ਸਾਹਿਬ ਛੱਡ ਕੇ ਨਾ ਜਾਓ। ਪਤਾ ਲੱਗਣ 'ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਰਿਵਾਰ ਔਰ ਸਿੰਘਾਂ ਸਮੇਤ ਅਨੰਦਪੁਰ ਸਾਹਿਬ ਛੱਡਿਆ ਹੈ। ਨਿਰਮੋਹਗੜ੍ਹ ਵਾਲੇ ਸਥਾਨ ਦੇ ਪਾਸ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਪਹੁੰਚਿਆ ਤਾਂ ਉੱਥੇ ਸਭ ਪਹਾੜੀ ਰਾਜੇ ਮਿਲ ਕੇ ਸਤਿਗੁਰੂ ਜੀ ਦੇ ਨਾਲ ਲੜਨ ਵਾਸਤੇ ਆਏ। ਭਿਆਨਕ ਜੰਗ ਹੋਇਆ, ਹਾਰ ਕੇ ਆਪੋ ਆਪਣੀਆਂ ਥਾਵਾਂ 'ਤੇ ਪਿਛਾਂਹ ਹਟ ਗਏ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਡੇਰਾ ਕੀਤਾ ਹੋਇਆ ਪਹਾੜੀਆਂ ਦੀਆਂ ਫੌਜਾਂ ਨਾਲ ਲੜਨ ਤੋਂ ਬਾਅਦ ਸਮੁੱਚਾ ਖਾਲਸਾ ਉੱਥੇ ਆ ਪੁੱਜਿਆ ਹੈ। ਪਹਾੜੀ ਰਾਜੇ ਉੱਥੋਂ ਥੋੜ੍ਹੀ ਹਟਵੀਂ ਥਾਂ 'ਤੇ ਆਪਣਾ ਡੇਰਾ ਕਰਕੇ ਬੈਠੇ ਰਹੇ। ਸੋ ਇਸੇ ਪ੍ਰਕਾਰ ਅੱਗੇ ਜਿਸ ਤਰ੍ਹਾਂ ਕਥਾ ਆ ਰਹੀ ਹੈ, ਆਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਧਿਆਨ ਕਰਦਿਆਂ ਹੋਇਆਂ ਪ੍ਰਸੰਗ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਢਰਿਓ ਦੁਪਹਿਰਾ ਸਤਿਗੁਰੂ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਸ ਵੇਲੇ ਅਗਲਾ ਦਿਨ ਹੋਣ 'ਤੇ ਦੀਵਾਨ ਸਜਾ ਕੇ ਸੋ ਬੈਠੇ ਅੰਮ੍ਰਿਤ ਵੇਲੇ, ਦੀਵਾਨਾਂ ਦੀ ਸਮਾਪਤੀ ਹੋਣ ਤੋਂ ਉਪਰੰਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਰਾਮ ਕੀਤਾ ਹੈ। ਦੁਪਹਿਰ ਦਾ ਸਮਾਂ ਜਿਸ ਵੇਲੇ ਢਲਿਆ ਹੈ,
ਕਰਕੇ ਉੱਠੇ ਆਰਾਮ,
ਤਾਂ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਰਾਮ ਕਰਕੇ ਫਿਰ ਉੱਠੇ ਹਨ।
ਬਿਜੀਆ ਮਿਰਚ ਇਲਾਇਚੀ,
ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਵਾਸਤੇ ਸਿੰਘਾਂ ਨੇ ਸ਼ਰਦਾਈਆਂ ਦੇ ਰਗੜੇ ਤਿਆਰ ਕੀਤੇ ਆ, ਜਿਨ੍ਹਾਂ ਵਿੱਚ ਜੋ ਮਿਰਚਾਂ ਇਲਾਇਚੀ ਆਦਿਕ ਪਾਈਆਂ,
ਸਰਦਾਈ ਸੋ ਬਦਾਮ,
ਔਰ ਬਦਾਮ ਆਦਿਕ ਪਾ ਕੇ ਸ਼ਰਦਾਈ ਤਿਆਰ ਕੀਤੀ।
ਚੌਪਈ ਮਾਵੇ ਸੰਗ ਪਾਨ ਕਰ ਲਿਓ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਸ ਵੇਲੇ ਸਿੰਘਾਂ ਨੇ ਸ਼ਰਦਾਈ ਦਾ ਰਗੜਾ ਮਹਾਰਾਜ ਸਾਹਿਬ ਜੀ ਦੇ ਪਾਸ ਲਿਆ ਕੇ ਹਾਜ਼ਰ ਕੀਤਾ ਆ, ਕਟੋਰੇ ਵਿੱਚ ਪਾ ਕੇ ਪੇਸ਼ ਕੀਤਾ ਹੈ, ਤਾਂ ਆਨੰਦ ਸਹਿਤ ਸਤਿਗੁਰਾਂ ਨੇ ਛਕਿਆ ਹੈ।
ਸੌ ਚਹੇਤ ਪੁਨ ਉਠਬੋ ਕੀਓ,
ਫਿਰ ਸੌਚਾ ਚਾਰ ਵਾਸਤੇ ਸਤਿਗੁਰੂ ਜੀ ਉੱਠੇ।
ਪੁਨ ਇਸ਼ਨਾਨ ਕਰ ਨਿਰਮਲ ਨੀਰ,
ਫਿਰ ਨਿਰਮਲ ਜਲ ਨਾਲ ਇਸ਼ਨਾਨ ਕੀਤਾ ਸਤਿਗੁਰਾਂ।
ਪਹਿਰੇ ਸੁੰਦਰ ਚੀਰ ਸਰੀਰ,
ਤੇ ਇਸ ਤਰ੍ਹਾਂ ਇਸ਼ਨਾਨ ਤੋਂ ਉਪਰੰਤ ਸੁੰਦਰ ਬਸਤਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਹਿਨੇ ਹਨ।
ਉੱਚੇ ਥਲ ਸ਼ੁਭ ਫਰਸ਼ ਕਰਾਇਓ,
ਤੇ ਉੱਚੇ ਅਸਥਾਨ 'ਤੇ ਜਿੱਥੇ ਬਹੁਤ ਹੀ ਸੁੰਦਰ ਵਿਛਾਉਣੇ ਵਿਛਾ ਕੇ ਵਿਛਾਈ ਕਰਕੇ ਜੋ ਫਰਸ਼ ਤਿਆਰ ਕੀਤਾ ਹੋਇਆ।
ਰੁਚਿਰ ਵਿਸਾਲ ਪ੍ਰਿਅੰਕ ਡਸਾਇਓ,
ਤੇ ਉੱਥੇ ਸੁੰਦਰ ਪਲੰਘਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਜਣ ਵਾਸਤੇ ਸੇਵਕਾਂ ਨੇ ਡਾਹਿਆ ਹੈ।
ਤਿਸ ਪਰ ਥਿਰੇ ਜਾਏ ਗੋਸਾਈ,
ਉਸ ਸੁੰਦਰ ਪਲੰਘੇ ਉੱਪਰ ਮਾਲਕ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਜਾ ਕੇ ਵਿਰਾਜਮਾਨ ਹੋਏ ਨੇ।
ਉੱਪਰ ਸ਼ਮੀਆਨਾ ਦੁੱਤ ਪਾਈ,
ਤੇ ਜਿੱਥੇ ਸਤਿਗੁਰੂ ਜੀ ਪਲੰਘੇ ਉੱਪਰ ਸੁਭਾਇਮਾਨ ਹੋਏ ਨੇ, ਉੱਤੇ ਬਹੁਤ ਸੁੰਦਰ ਚੰਦੂਆ ਸਜਾਇਆ ਹੋਇਆ ਜਿਸ ਦੀ ਸੋਭਾ ਪ੍ਰਗਟ ਹੁੰਦੀ ਹੈ।
ਮੇਚਕ ਕੇਸ ਪਾਸ ਤਿਸ ਕਾਲਾ,
ਤਾਂ ਉਸ ਵੇਲੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੰਘਾ ਕਰਨ ਵਾਸਤੇ ਤਿਆਰੀ ਕੀਤੀ ਹੈ।
ਕੰਘਾ ਕਰਬੇ ਲੱਗੇ ਕਿਰਪਾਲਾ,
ਕਿਰਪਾ ਦੇ ਘਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕੇਸਾਂ ਨੂੰ ਕੰਘਾ ਕਰਨ ਲੱਗੇ ਹਨ।
ਸੁੱਠ ਸੁੰਦਰ ਬੰਦੀ ਦਸਤਾਰੂ,
ਕੰਘਾ ਕਰਕੇ, ਕਿਉਂਕਿ ਜਿਸ ਵੇਲੇ ਵੀ ਆਰਾਮ ਕਰਕੇ ਉੱਠੀ ਦਾ ਆ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਖਸ਼ਿਸ਼ ਕੀਤੇ ਹੋਏ ਇਹ ਨਿਯਮ ਹਨ ਕਿ ਉੱਠਣ 'ਤੇ ਤਿਆਰੀ ਕਰਕੇ ਫਿਰ ਕੇਸਾਂ ਨੂੰ ਕੰਘਾ ਕਰਕੇ ਦਸਤਾਰ ਸਜਾਉਣੀ ਹੈ। ਇਸੇ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੰਘਾ ਕਰਨ ਤੋਂ ਉਪਰੰਤ ਸੁੰਦਰ ਦਸਤਾਰ ਸਜਾਈ ਹੈ।
ਉੱਪਰ ਜਿਗਾ ਦਿਪਤ ਦੁੱਤ ਚਾਰੂ,
ਸੁੰਦਰ ਸੋਭਾ ਵਾਲੀ ਜਿਗਾ ਕਲਗੀ ਮਹਾਰਾਜ ਨੇ ਦਸਤਾਰ 'ਤੇ ਸਜਾਈ ਹੈ।
ਜਬਰ ਜਵਾਹਰ ਜਾਗਤ ਜੋਤੀ,
ਜਿਸ ਦੇ ਵਿੱਚ ਜੋ ਮੋਤੀ ਆਦਿਕ ਜਿਗਾ ਕਲਗੀ ਵਿੱਚ ਜੜੇ ਹੋਏ ਹਨ, ਬਹੁਤ ਹੀ ਸੁੰਦਰ ਸਜ ਰਹੀ ਹੈ।
ਕਲਗੀ ਤੁੰਗ ਅਧਿਕ ਛਬ ਹੋਤੀ,
ਤੇ ਉੱਚੀ ਕਲਗੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਦੁਮਾਲੇ 'ਤੇ ਸਜਾਈ ਹੈ, ਬਹੁਤ ਸੋਭਾ ਪ੍ਰਗਟ ਹੁੰਦੀ ਹੈ ਜਿਸ ਦੀ।
ਸੂਰਜ ਮੁਖੀ ਲੀਏ ਕਰ ਖਰਿਓ,
ਤੇ ਇੱਕ ਜੋ ਸੇਵਾਦਾਰ ਸਿੱਖ ਆਪਣੇ ਹੱਥਾਂ ਵਿੱਚ ਪੱਖਾ ਲੈ ਕੇ ਪੱਖਾ ਚੱਲਣ ਦੀ ਸੇਵਾ ਕਰਨ ਵਾਸਤੇ ਪਾਸ ਖੜਾ ਹੈ।
ਉੱਪਰ ਚਮਰ ਚਲਾ ਚੱਲ ਟੁਰਿਓ,
ਤੇ ਚਵਰ ਬਰਦਾਰ ਸਿੰਘ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉੱਪਰ ਚਵਰ ਕਰਨ ਦੀ ਸੇਵਾ ਕਰਦਾ ਹੈ।
ਥਲ ਥਲ ਵਿਖੈ ਸੁਚੇਤਾ ਕਰਕੇ,
ਤੇ ਥਾਵਾਂ ਥਾਵਾਂ ਤੋਂ ਸਾਵਧਾਨਤਾ ਦੇ ਸਹਿਤ ਜੋ ਸਿੰਘ ਤਿਆਰ ਬਰ ਤਿਆਰ ਖੜੇ ਹਨ।
ਕੇਸਨ ਕੋ ਜੁਤ ਅਦਬ ਸੁਧਰ ਕੇ,
ਤੇ ਅਦਬ ਸਹਿਤ ਕੇਸਾਂ ਨੂੰ ਸਵਾਰ ਕੇ ਤਿਆਰ ਬਰ ਤਿਆਰ ਹੋਏ ਸਭ।
ਬੰਦ ਬੰਦ ਕਰ ਸਿਰ ਪਰ ਪਾਗ,
ਤੇ ਸੁੰਦਰ ਦਸਤਾਰਾਂ ਸਜਾ ਸਜਾ ਕੇ ਆ ਗਏ।
ਆਏ ਸਿੰਘ ਸਭਾ ਸ਼ੁਭ ਲਾਗ,
ਤੇ ਸ੍ਰੇਸ਼ਟ ਸਭਾ ਸਜੀ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਦਰਸ਼ਨ ਕਰਨ ਵਾਸਤੇ, ਦੀਵਾਨ ਵਿੱਚ ਬੈਠਣ ਵਾਸਤੇ ਸਭ ਸਿੰਘ ਆਣ ਹਾਜ਼ਰ ਹੋਏ।
ਕਰ ਕਰ ਦਰਸ਼ਨ ਸਿਰ ਤੇ ਨਮੈ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਸੀਸ ਝੁਕਾ ਝੁਕਾ ਕੇ ਸਤਿਗੁਰੂ ਜੀ ਨੂੰ ਨਮਸਕਾਰਾਂ ਕਰਦੇ ਹਨ।
ਥਿਰਿਓ ਖਾਲਸਾ ਸਭ ਤਿਹ ਸਮੈ,
ਇਸ ਸਮੇਂ ਸਮੁੱਚਾ ਖਾਲਸਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਭਾ ਦੀਵਾਨ ਵਿੱਚ ਆਣ ਬੈਠਾ ਹੈ।
ਤਾਉ ਦੇਤ ਮੁੱਛਣ ਪਰ ਦੋਈ,
ਸੋ ਜਿੰਦਾਂ ਨੇ ਦੋਹਾਂ ਮੁਛਹਿਰਿਆਂ ਉੱਪਰ ਤਾਉ ਦਿੱਤੇ ਹੋਏ ਹਨ, ਤਿਆਰ ਹੋਏ ਹਨ।
ਕਰਤੇ ਸ਼ਮਸ ਸੁਧਾਰਤ ਕੋਈ,
ਤੇ ਕੋਈ ਸੋ ਦਾੜੇ ਮੁਛਹਿਰਿਆਂ ਨੂੰ ਸਵਾਰ ਕਰਕੇ ਆਏ ਹਨ।
ਭੀਮ ਚੰਦ ਤੇ ਆਦਿ ਪਹਾਰੀ,
ਭੀਮ ਚੰਦ ਕਹਿਲੂਰੀਆ ਰਾਜਾ, ਉੱਧਰ ਦੀ ਬਾਤ ਸੁਣੋ ਕਿ ਉਹ ਬਾਕੀ ਦੇ ਸਭ ਪਹਾੜੀ ਰਾਜਿਆਂ ਸਮੇਤ
ਗੁਰੂ ਸਭਾ ਸਭ ਤਿਨਹੋਂ ਨਿਹਾਰੀ,
ਤੇ ਉਸ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਵੇਂ ਸਭਾ ਸਜਾਈ ਹੈ, ਦੂਰੋਂ ਆਪਣੇ ਸਾਥੀ ਰਾਜਿਆਂ ਸਮੇਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਵੇਖਿਆ।
ਦੂਰਬੀਨ ਕੋ ਲਾਏ ਸੋ ਤਬੈ,
ਦੂਰਬੀਨ ਲਗਾ ਕੇ ਵੇਖਣ ਲੱਗੇ ਪਹਾੜੀ ਰਾਜੇ।
ਗੁਰ ਜੁੱਤ ਪਿਖਿਓ ਖਾਲਸਾ ਸਭੈ,
ਕੀ ਵੇਖਿਆ ਹੈ ਕਿ ਖਾਲਸੇ ਸਮੇਤ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੀਵਾਨ ਸਜਾ ਕੇ ਬੈਠੇ ਹਨ।
ਏਕ ਤੁਰਕ ਤਿਨਕੇ ਢਿੱਗ ਖਰਿਓ,
ਤੇ ਭੀਮ ਚੰਦ ਕਹਿਲੂਰੀਆ ਰਾਜਾ ਜਿੱਥੇ ਸਭਾ ਲਗਾ ਕੇ ਬੈਠਾ ਹੋਇਆ, ਬਾਕੀ ਦੇ ਵੀ ਸਭ ਪਹਾੜੀ ਰਾਜੇ ਨੇ, ਇਹਨਾਂ ਦੇ ਕੋਲ ਇੱਕ ਜੋ ਤੁਰਕ ਖੜਾ ਹੈ।
ਜਮਾਦਾਰ ਬਹੁ ਨਰਕੋ ਕਰਿਓ,
ਬਹੁਤੇ ਲੋਕਾਂ ਦਾ ਜਿਸ ਨੂੰ ਜ਼ਿੰਮੇਵਾਰ ਜਮਾਦਾਰ ਬਣਾਇਆ ਹੋਇਆ ਤੁਰਕ ਨੂੰ।
ਸਭ ਗਿਰ ਪਤਨ ਸਾਥ ਤਿਨ ਕਹਿਓ,
ਤੇ ਇਸ ਤੁਰਕ ਨੇ ਸਭ ਪਹਾੜੀ ਰਾਜਿਆਂ ਨੂੰ ਇਵੇਂ ਆਪਣੇ ਮਨ ਦਾ ਖਿਆਲ ਦੱਸਿਆ।
ਗੁਰ ਕੋ ਹਤਨ ਸੁਗਮ ਹਮ ਲਹਿਓ,
ਚੰਗੀ ਆਪਣੀ ਵੱਲੋਂ ਇਹ ਸਲਾਹ ਦੱਸਣ ਲੱਗਾ ਆ ਕਿ ਪਹਾੜੀ ਰਾਜਿਓ, ਜਿਸ ਗੁਰੂ ਗੋਬਿੰਦ ਸਿੰਘ ਨਾਲ ਲੜਨਾ ਚਾਹੁੰਦੇ ਹੋ, ਤੁਸੀਂ ਉਹਨਾਂ ਨੂੰ ਮਾਰਨਾ ਚਾਹੁੰਦੇ ਹੋ, ਸੋ ਉਹਨਾਂ ਨੂੰ ਮਾਰਨ ਦਾ ਢੰਗ ਮੈਨੂੰ ਸੁਖਾਲਾ ਹੀ ਸੁਝਿਆ ਹੋਇਆ।
ਇਸ ਥਲ ਤੇ ਮੈਂ ਤੋਪ ਚਲਾਵਾਂ,
ਤੇ ਇਵੇਂ ਕਰ ਸਕਦਾ ਹਾਂ ਮੈਂ ਕਿ ਇਸ ਥਾਂ ਤੋਂ ਹੀ ਤੋਪ ਦਾ ਗੋਲਾ ਚਲਾ ਕੇ ਸਤਿਗੁਰਾਂ ਨੂੰ ਉਡਾ ਸਕਦਾ ਹਾਂ।
ਬੈਠੇ ਸਹਿਤ ਪ੍ਰਿਅੰਕ ਉਡਾਵਾਂ,
ਤੇ ਪਲੰਘੇ ਸਮੇਤ ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠੇ ਹੋਏ ਹਨ, ਜਿੱਥੇ ਪਲੰਘੇ ਸਹਿਤ ਹੀ ਉਹਨਾਂ ਨੂੰ ਉਡਾ ਦਿਆਂਗਾ ਤੋਪ ਦਾ ਗੋਲਾ ਮਾਰ ਕੇ।
ਇਲਮ ਮੋਹੇ ਕੋ ਇਹ ਵਿਸਾਲਾ,
ਤੇ ਗੋਲਨਦਾਜ਼ੀ ਦੀ ਜਿਹੜੀ ਵਿੱਦਿਆ ਨਾ ਗੋਲੇ ਚਲਾਉਣ ਦੀ, ਨਿਸ਼ਾਨੇ 'ਤੇ ਗੋਲਾ ਮਾਰਨ ਦੀ, ਸੋ ਇਹ ਬਹੁਤ ਇਸਦਾ ਮੈਂ ਅਭਿਆਸ ਕੀਤਾ ਹੋਇਆ।
ਤੱਕ ਮਾਰੋ ਇਤ ਖਰੋ ਸੁਖਾਲਾ,
ਇੱਥੋਂ ਸੌਖਿਆ ਹੀ ਖੜਿਆ ਹੀ ਨਿਸ਼ਾਨਾ ਤੱਕ ਕੇ ਗੋਲਾ ਦਾਗ ਦਿਆਂਗਾ।
ਵਧੋ ਸ਼ਿਸ਼ਤ ਸਤਿਗੁਰ ਕੀ ਓਰਾ,
ਵਧੋ ਸ਼ਿਸ਼ਤ, ਸੋ ਐਸੀ ਸੇਧ ਬੰਨਾਂਗਾ ਗੁਰਾਂ ਵੱਲ ਨੂੰ ਗੋਲਾ ਚਲਾਉਣ ਵਾਸਤੇ।
ਭਰਿਓ ਜ਼ੋਰ ਤੇ ਪਹੁੰਚੇ ਗੋਰਾ,
ਜਿਸ ਕਰਕੇ ਤੋਪ ਦੇ ਵਿੱਚ ਜਦੋਂ ਗੋਲਾ ਭਰਿਆ ਹੋਇਆ ਮੈਂ ਬਲ ਦੇ ਸਹਿਤ ਚਲਾਵਾਂਗਾ, ਤਾਂ ਜਿੱਥੇ ਗੁਰੂ ਗੋਬਿੰਦ ਸਿੰਘ ਬੈਠੇ ਹੋਏ ਹਨ ਉੱਥੇ ਜਾ ਪਹੁੰਚੇਗਾ।
ਨਿਤ ਕੀ ਕਲਹਾ ਸਕਲ ਮਿਟਾਵਾਂ,
ਤੇ ਨਿਤ ਦੀ ਹੀ ਜਿਹੜੀ ਕਲਾ ਹੈ ਨਾ ਤੁਹਾਡੀ ਗੁਰਾਂ ਨਾਲ, ਇਹ ਮੈਂ ਸਦਾ ਵਾਸਤੇ ਮੇਟ ਦਿਆਂਗਾ।
ਸਭ ਰਾਜਨ ਕੋ ਸੁਖ ਉਪਜਾਵਾਂ,
ਤੇ ਤੁਹਾਨੂੰ ਸਭ ਰਾਜਿਆਂ ਨੂੰ ਮੈਂ ਸੁਖੀ ਕਰ ਦਿਆਂਗਾ ਗੁਰਾਂ ਨੂੰ ਮਾਰ ਕੇ।
ਪਾਵਾਂ ਦਰਬ ਇਨਾਮ ਕਨੇਰੋ,
ਹੱਥੋਂ ਮੈਂ ਬਹੁਤ ਵੱਡਾ ਧਨ ਦਾ ਇਨਾਮ ਵੀ ਪ੍ਰਾਪਤ ਕਰਾਂਗਾ।
ਇਲਮ ਬਿਲੋਕ ਲੇ ਹੈ ਸਭ ਮੇਰੋ,
ਤੇ ਜਦੋਂ ਇਸ ਤਰ੍ਹਾਂ ਮੈਂ ਗੋਲਾ ਮਾਰ ਕੇ ਗੁਰਾਂ ਨੂੰ ਮਾਰ ਦੇਵਾਂਗਾ, ਤਾਂ ਫਿਰ ਸਭ ਪਹਾੜੀ ਰਾਜੇ ਅਤੇ ਤੁਹਾਡੇ ਸੈਨਾਪਤੀ ਮੇਰੀ ਇਹ ਗੋਲਅੰਦਾਜ਼ੀ ਦੀ ਵਿੱਦਿਆ ਵੇਖ ਲੈਣਗੇ ਕਿ ਬਹੁਤ ਇਸ ਨੇ ਗੋਲੇ ਚਲਾਉਣ ਦੀ ਨਿਸ਼ਾਨੇ ਸਿੱਧਣ ਦੀ ਵਿੱਦਿਆ ਕਮਾਈ ਹੈ।
ਗੁਰ ਬਿਨ ਬਹੁਰ ਲਰਹਿ ਕੋ ਨਾਹੀ,
ਤੇ ਗੁਰਾਂ ਤੋਂ ਬਿਨਾਂ ਫਿਰ ਵੀ ਤੁਹਾਡੇ ਨਾਲ ਬਾਅਦ ਵਿੱਚ ਹੋਰ ਕੋਈ ਸਿੰਘਾਂ ਦੇ ਵਿੱਚੋਂ ਲੜ ਨਹੀਂ ਸਕੇਗਾ।
ਆਪ ਆਪ ਕੋ ਸਭ ਮਿਟ ਜਾਹੀ,
ਤੇ ਜਿੰਨੇ ਵੀ ਇਹ ਗੁਰਾਂ ਦੇ ਸਿੰਘ ਹਨ ਨਾ, ਜਿੱਥੋਂ ਜਿੱਥੋਂ ਆਏ ਨੇ ਉਧਰ ਉਧਰ ਹੀ ਇਹ ਵਾਪਸ ਚਲੇ ਜਾਣਗੇ ਆਪੋ ਆਪਣੀਆਂ ਥਾਵਾਂ ਨੂੰ।
ਸਭ ਗਿਰਪਤੀ ਸੁਨਤ ਹਰਖਾਏ,
ਇਸ ਤਰ੍ਹਾਂ ਜਦੋਂ ਤੁਰਕਾਂ ਦੇ ਵਿੱਚੋਂ ਜੋ ਇਹ ਤੁਰਕ ਜਮਾਂਦਾਰ ਨੇ ਆਪਣੀ ਇਹ ਵਿਉਂਤ ਪਹਾੜੀ ਰਾਜਿਆਂ ਨੂੰ ਦੱਸੀ ਹੈ ਤਾਂ ਸੁਣ ਕੇ ਬਹੁਤ ਖੁਸ਼ ਹੋਏ।
ਇਹ ਤਾਂ ਕਾਰਜ ਸੁਗਮ ਬਣਾਏ,
ਕਹਿਣ ਲੱਗੇ ਕਿ ਇਹ ਤਾਂ ਬਹੁਤ ਹੀ ਸੌਖਾ ਹੀ ਕੰਮ ਦੱਸ ਦਿੱਤਾ ਆ। ਬਹੁਤ ਇਸ ਤਰ੍ਹਾਂ ਜੇਕਰ ਸੌਖਿਆ ਹੀ ਗੁਰਾਂ ਨੂੰ ਖਤਮ ਕੀਤਾ ਜਾਵੇ ਤਾਂ ਬੜੀ ਚੰਗੀ ਗੱਲ ਹੈ।
ਭੀਮ ਚੰਦ ਤਹਿ ਸੰਗ ਉਚਾਰਾ,
ਤਾਂ ਇਸ ਤਰ੍ਹਾਂ ਸੁਣ ਕੇ ਫਿਰ ਭੀਮ ਚੰਦ ਕਹਿਲੂਰੀਆ ਕਹਿੰਦਾ ਹੈ,
ਮੁਝ ਤੇ ਧਨ ਲਿਹੋ 5000।
ਕਹਿਲੂਰੀਆ ਪਹਾੜੀ ਰਾਜਾ ਭੀਮ ਚੰਦ ਆਖਦਾ ਕਿ ਇਹ ਤੁਰਕ ਜਮਾਂਦਾਰ, ਮੈਂ ਤੈਨੂੰ 5000 ਰੁਪਇਆ ਇਨਾਮ ਦਿਆਂਗਾ ਜੇਕਰ ਤੂੰ ਗੋਲਾ ਦਾਗ ਕੇ ਗੁਰਾਂ ਨੂੰ ਮਾਰ ਦੇਵੇਂਗਾ ਤਾਂ।
ਏਕ ਗ੍ਰਾਮ ਪੁੰਨ ਦੇਹੋਂ ਇਨਾਮ,
ਤੇ ਫਿਰ ਇੱਕ ਨਗਰ ਇਨਾਮ ਵਿੱਚ ਤੈਨੂੰ ਮੈਂ ਦੇ ਦਿਆਂਗਾ ਬਾਅਦ ਵਿੱਚ।
ਨਿਤ ਗੁਜ਼ਰਾਨ ਹੋਏ ਤੁਝ ਧਾਮ,
ਨਿਤ ਦਾ ਹੀ ਗੁਜ਼ਾਰਾ ਤੁਹਾਡੇ ਘਰ ਪਰਿਵਾਰ ਦਾ ਸੌਖਾ ਹੀ ਸਦਾ ਵਾਸਤੇ ਚੱਲਦਾ ਰਿਹਾ ਕਰੇਗਾ।
ਭੂਪ ਚੰਦ ਹੰਡੂਰੀ ਕਹੇ,
ਤਾਂ ਇਸ ਤਰ੍ਹਾਂ ਜਦੋਂ ਭੀਮ ਚੰਦ ਕਹਿਲੂਰੀਏ ਨੇ ਕਿਹਾ ਤਾਂ ਜਿਹੜਾ ਹੰਡੂਰੀਆ ਭੂਪ ਚੰਦ ਹੈ ਉਹ ਵੀ ਆਖਣ ਲੱਗਾ,
ਗੁਰੂ ਹਤੇ ਸਗਰੇ ਸੁਖ ਲਹੈ,
ਬਾਕੀ ਦੇ ਸਭ ਪਹਾੜੀ ਰਾਜਿਆਂ ਨੂੰ ਦੱਸਦਾ ਕਿ ਜਿਵੇਂ ਇਹਨੇ ਜਮਾਂਦਾਰ ਨੇ ਦੱਸਿਆ ਹੈ ਕਿ ਗੋਲਾ ਦਾਗ ਕੇ ਗੁਰਾਂ ਨੂੰ ਮਾਰ ਦਿਆਂਗੇ ਤਾਂ ਫਿਰ ਗੁਰਾਂ ਦੇ ਮਰਨ 'ਤੇ ਤਾਂ ਫਿਰ ਸਭ ਪਹਾੜੀ ਰਾਜੇ ਸੁਖੀ ਹੋ ਜਾਣਗੇ।
ਸਭ ਗਿਰਪਤ ਦਹਿ ਸਿਰ ਪਾਓ,
ਅਤੇ ਸਭ ਪਹਾੜੀ ਰਾਜੇ ਵੀ ਨਾ ਅਸੀਂ ਮਿਲ ਕੇ ਇਹ ਜੋ ਜਮਾਂਦਾਰ ਗੁਰਾਂ ਨੂੰ ਮਾਰਨ ਵਾਲਾ ਆ ਇਸ ਨੂੰ ਅਸੀਂ ਸਿਰੋ ਪਾਓ ਦਿਆਂਗੇ ਅਤੇ ਬਹੁਤ ਸਾਰੇ ਹੋਰ ਵੀ ਵਸਤੂਆਂ ਦੇ ਇਨਾਮ ਦੇਵਾਂਗੇ।
ਹੋਤ ਤਾਰੀਫ ਜਗਤ ਸਭ ਥਾਓ,
ਅਤੇ ਜਗਤ ਵਿੱਚ ਜਿਹੜੇ ਹੋਰ ਵੀ ਬਾਕੀ ਦੇ ਸਭ ਪਹਾੜੀ ਰਾਜੇ ਗੁਰਾਂ ਦੇ ਵਿਰੋਧੀ ਹਨ ਨਾ, ਪਾਤਸ਼ਾਹ ਅਹਿਲਕਾਰ ਸੂਬੇਦਾਰ ਆਦਿਕ ਵੀ, ਉਹ ਵੀ ਬਹੁਤ ਇਸ ਦੀ ਤਾਰੀਫ ਕਰਨਗੇ ਜਿਹੜਾ ਗੁਰਾਂ ਨੂੰ ਮਾਰ ਦੇਵੇਗਾ।
ਅਬ ਤੋ ਭਈ ਅਬੇਦ ਬਿਤਿਓ ਦਿਨ,
ਤੇ ਕਹਿੰਦਾ ਹੈ ਕਿ ਹੁਣ ਤਾਂ ਦੇਰ ਹੋ ਗਈ ਆ, ਦਿਨ ਬੀਤ ਚੱਲਿਆ ਸਾਰਾ।
ਆਨੋ ਤੋਪ ਕਰੋ ਥਿਰ ਥਲ ਮਨ,
ਤੇ ਕਿਸੇ ਥਾਂ 'ਤੇ ਨਾ ਇੱਕ ਚੰਗਾ ਉੱਚਾ ਥੜਾ ਜਿਹਾ ਬਣਾ ਕੇ ਅਤੇ ਪੱਕੀ ਤਰ੍ਹਾਂ ਤੋਪ ਨੂੰ ਲਿਆ ਕੇ ਟਿਕਾ ਦਿੱਤਾ ਜਾਵੇ।
ਇਸੀ ਸਮੇਂ ਬੈਠੇਂਗੇ ਕਾਲੀ,
ਅਤੇ ਕੱਲ੍ਹ ਨੂੰ ਜਦੋਂ ਇਸ ਸਮੇਂ ਹੀ ਇਸੇ ਹੀ ਵੇਲੇ ਗੁਰੂ ਆ ਕੇ ਆਪਣੇ ਥਾਂ 'ਤੇ ਦੀਵਾਨ ਵਿੱਚ ਬੈਠਣਗੇ ਸਜਣਗੇ।
ਤੁੰਗ ਸਥੰਡਲ ਪਰ ਮੁਦ ਨਾਲੀ,
ਅਤੇ ਬੜੇ ਆਨੰਦ ਸਹਿਤ ਉੱਚੇ ਥੜੇ ਉੱਪਰ ਸੱਜ ਕੇ ਜਦੋਂ ਖਾਲਸੇ ਸਾਹਮਣੇ ਬੈਠਣਗੇ।
ਰੱਖੋ ਤੋਪ ਤਿਆਰ ਥਿਰ ਕਰਕੇ,
ਤਾਂ ਉਹਨਾਂ ਦੇ ਸਾਹਮਣੇ ਨੂੰ ਗੋਲਾ ਦਾਗਣ ਵਾਸਤੇ ਆਪਣੀ ਤੋਪ ਤਿਆਰ ਕਰਕੇ ਟਿਕਾ ਕੇ ਪਹਿਲਾਂ ਤੋਂ ਰੱਖ ਲਈਏ।
ਗੋਰਾ ਅਰ ਬਰੂਦ ਸੰਗ ਭਰ ਕੇ,
ਗੋਲਾ ਅਤੇ ਬਰੂਦ ਦੇ ਸਮੇਤ ਭਰ ਕੇ ਤੋਪ ਨੂੰ ਤਿਆਰ ਕਰੀ ਰੱਖੀਏ।
ਪ੍ਰਥਮ ਆਵਾਜ਼ ਕਰੋ ਨਹਿ ਕੋਈ,
ਅਤੇ ਪਹਿਲਾਂ ਕਿਸੇ ਨੇ ਰੌਲਾ ਨਹੀਂ ਪਾਉਣਾ, ਪਤਾ ਨਹੀਂ ਲੱਗਣ ਦੇਣਾ ਕਿ ਇੱਧਰੋਂ ਗੁਰਾਂ ਨੂੰ ਗੋਲਾ ਦਾਗਿਆ ਜਾਵੇਗਾ।
ਸੁਣ ਕੇ ਸਨਮੁਖ ਥਿਰੈ ਨਾ ਕੋਈ,
ਅਤੇ ਇਹ ਨਾ ਹੋਵੇ ਕਿ ਕਿਸੇ ਨੂੰ ਪਹਿਲਾਂ ਪਤਾ ਲੱਗ ਜਾਵੇ। ਜੇਕਰ ਗੁਰਾਂ ਨੂੰ ਪਤਾ ਲੱਗ ਗਿਆ ਨਾ ਕਿ ਜਿਸ ਥਾਂ 'ਤੇ ਇੱਥੇ ਅਸੀਂ ਬੈਠੇ ਹੋਏ ਹਾਂ ਇੱਧਰ ਗੋਲਾ ਮਾਰਨ ਦੀ ਤਿਆਰੀ ਦੁਸ਼ਮਣਾਂ ਨੇ ਕੀਤੀ ਹੋਈ ਹੈ, ਤਾਂ ਉਸ ਥਾਂ 'ਤੇ ਫਿਰ ਉਹ ਬੈਠਣਗੇ ਨਹੀਂ।
ਰੱਖੋ ਜੋਰ ਨਿਸ਼ਾਨੇ ਸੰਗ,
ਇਸ ਕਰਕੇ ਨਿਸ਼ਾਨੇ ਦੇ ਸਮੇਤ ਸੇਧ ਬੰਨ੍ਹ ਕੇ ਜੋੜ ਕੇ ਤੋਪ ਨੂੰ ਤਿਆਰ ਕਰਕੇ ਉਹਨਾਂ ਦੇ ਸਾਹਮਣੇ ਰੱਖਣਾ ਕਰੋ।
ਔਚਕ ਛੋਰ ਕਰੋ ਗੁਰ ਭੰਗ,
ਅਤੇ ਅਚਾਨਕ ਹੀ ਆਪਣੀ ਵੱਲੋਂ ਇੱਧਰੋਂ ਗੋਲਾ ਛੱਡ ਕੇ ਗੁਰਾਂ ਨੂੰ ਮਾਰ ਦਈਏ।
ਫਤਿਹ ਸੁਗਮ ਪੈ ਹੈ ਗਿਰ ਰਾਜੇ,
ਇਹ ਸਭ ਪਹਾੜੀ ਰਾਜੇ ਇਸ ਤਰ੍ਹਾਂ ਖਾਲਸੇ ਸਮੇਤ ਗੁਰਾਂ 'ਤੇ ਸੁਖਾਲੀ ਹੀ ਫਤਿਹ ਪਾ ਲੈਣਗੇ।
ਪੂਰਨ ਹੋ ਹੈ ਸਰਬ ਕੇ ਕਾਜੇ,
ਇਹ ਸਭ ਪਹਾੜੀ ਰਾਜਿਆਂ ਦੇ ਜਿਹੜੇ ਸਭ ਕੰਮ ਹਨ ਨਾ ਗੁਰਾਂ ਨੂੰ ਜਿੱਤਣ ਦੇ, ਔਰ ਆਪਣਾ ਹੀ ਤੇਜ ਪ੍ਰਤਾਪ ਸਭ ਇਲਾਕੇ ਵਿੱਚ ਵਧਾ ਕੇ ਰੱਖਣ ਦੇ ਪੂਰੇ ਹੋ ਜਾਣਗੇ।
ਇਮ ਗਿਣਤਿਉ ਸੰਧਿਆ ਹੋਏ ਗਈ।
ਇਸ ਤਰ੍ਹਾਂ ਇਹਨਾਂ ਪਹਾੜੀ ਰਾਜਿਆਂ ਨੇ ਸਲਾਹਾਂ ਕੀਤੀਆਂ ਤਾਂ ਸ਼ਾਮ ਦਾ ਸਮਾਂ ਹੋ ਗਿਆ।
ਸਰਬ ਸਭਾ ਉੱਠ ਨਿਜ ਥਲ ਗਈ।
ਤੇ ਜਿਹੜੇ ਆਪਣੀ ਸਭਾ ਵਿੱਚ ਇਹ ਸਭ ਪਹਾੜੀ ਰਾਜ ਅਹਿਲਕਾਰ ਮੰਤਰੀ ਸੈਨਾਪਤੀ ਸਿਪਾਹੀ ਸਭਾ 'ਚ ਬੈਠੇ ਹੋਏ ਸਨ, ਆਪੋ ਆਪਣੀਆਂ ਥਾਵਾਂ ਨੂੰ ਚਲੇ ਗਏ ਉੱਠ ਕੇ।
ਨਿਸਮਹ ਯਤਨ ਕਰਤ ਖਲ ਰਹੇ।
ਤੇ ਇਹ ਖਲ ਮੂਰਖ ਰਾਤ ਦੇ ਸਮੇਂ ਆਪਣੇ ਯਤਨ ਬਣਾਉਂਦੇ ਰਹੇ।
ਆਨੀ ਤੋਪ ਵਿਸਾਲ ਜੋ ਅਹੇ।
ਬਹੁਤ ਵੱਡੀ ਜੋ ਤੋਪ ਹੈ ਉਹ ਲਿਆ ਕੇ ਇਹਨਾਂ ਨੇ ਇੱਕ ਥਾਂ 'ਤੇ ਰੱਖ ਦਿੱਤੀ।
ਖਰੀ ਕਰੀ ਵਿਦ ਖਰੀ ਸਥਾਨ।
ਤੇ ਚੰਗੇ ਤਰੀਕੇ ਨਾਲ ਉਸ ਥਾਂ 'ਤੇ ਟਿਕਾ ਕੇ ਖੜੀ ਕਰਤੀ ਰੱਖਤੀ ਟਿਕਾ ਕੇ।
ਬ੍ਰਿੰਦ ਨਰਨ ਮਿਲ ਕੇ ਕਰਤਾਨ।
ਤੇ ਬਹੁਤੇ ਲੋਕਾਂ ਨੇ ਮਿਲ ਕੇ ਆਪਣਾ ਬਲ ਲਗਾ ਕੇ ਤੋਪ ਤਿਆਰ ਕੀਤੀ।
ਸ਼੍ਰੀ ਕਲਗੀ ਧਰ ਤਿਸ ਥਲ ਥਿਰ ਕੇ।
ਤੇ ਸ਼੍ਰੀ ਗੁਰੂ ਕਲਗੀ ਧਰ ਪਾਤਸ਼ਾਹ ਮਹਾਰਾਜ ਉਸ ਥਾਂ 'ਤੇ ਜਿੱਥੇ ਪਹਿਲਾਂ ਬੈਠੇ ਹੋਏ ਸਨ,
ਚੌਂਕੀ ਸੋਦਰ ਕੀ ਸੁਣ ਕਰਕੇ,
ਉੱਥੋਂ ਹੀ ਬੈਠੇ ਆ। ਜਦੋਂ ਸੋਦਰ ਦੀ ਚੌਂਕੀ ਦਾ ਸਮਾਂ ਹੋਇਆ, ਰਹਿਰਾਜ ਸਾਹਿਬ ਦਾ ਪਾਠ ਦਾ ਵੇਲਾ ਹੋਇਆ, ਸੋਦਰ ਦੀ ਚੌਂਕੀ ਸ਼ਬਦ ਕੀਰਤਨ ਉੱਥੋਂ ਹੀ ਸੁਣ ਕੇ ਸਤਿਗੁਰਾਂ
ਉੱਠ ਕੇ ਪ੍ਰਭੂ ਸਿਵਰ ਕੋ ਆਏ।
ਅਤੇ ਉਸ ਅਸਥਾਨ ਤੋਂ ਸਭਾ ਥਾਂ ਤੋਂ ਉੱਠ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਆਪਣੇ ਡੇਰੇ ਵਿਖੇ ਆ ਗਏ।
ਖਾਣ ਪਾਨ ਕੀਨੇ ਮਨ ਭਾਏ।
ਅਤੇ ਮਨ ਦੀ ਇੱਛਾ ਅਨੁਸਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲੰਗਰ ਪ੍ਰਸ਼ਾਦਾ ਛਕਿਆ।
ਸਰਬ ਖਾਲਸੇ ਅਚਿਓ ਆਹਾਰਾ।
ਸਾਰੇ ਗੁਰੂ ਕੇ ਖਾਲਸੇ ਨੇ ਵੀ ਭੋਜਨ ਪ੍ਰਸ਼ਾਦਾ ਛਕਿਆ।
ਨਿਸਾ ਪਰੀ ਤੇ ਸੁਪਤ ਸੁਖਾਰਾ।
ਜਦੋਂ ਰਾਤ ਦਾ ਸਮਾਂ ਹੋਇਆ ਤਾਂ ਸੁਖ ਸਹਿਤ ਆਰਾਮ ਕੀਤਾ।
ਸੁਪਨੇ ਭੀ ਨਹ ਕੇ ਹਰ ਤਰਾਸਾ।
ਜਿਵੇਂ ਕਿ ਸੁਪਨੇ ਵਿੱਚ ਵੀ ਸ਼ੇਰ ਨੂੰ ਕਿਸੇ ਤਰ੍ਹਾਂ ਦਾ ਵੀ ਕਿਸੇ ਗਿੱਦੜ ਤੋਂ ਜਾਂ ਹੋਰ ਜੋ ਹਾਥੀ ਤੋਂ ਹੋਰ ਬਾਕੀ ਦੇ ਜਾਨਵਰਾਂ ਤੋਂ ਡਰ ਨਹੀਂ ਨਾ ਹੁੰਦਾ।
ਤਥਾ ਨਿਰਭੈ ਰਿਪ ਚਹਿਤ ਬਿਨਾਸ਼ਾ।
ਤਿਵੇਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸਦਾ ਵਾਸਤੇ ਨਿਰਭੈ ਹਨ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੁਸ਼ਟਾਂ ਦੁਖੀਆਂ ਦਾ ਨਾਸ਼ ਕਰਨਾ ਚਾਹੁੰਦੇ ਨੇ।
ਜਾਮ ਜਾਮਨੀ ਤੇ ਗੁਰਬਾਣੀ।
ਤੇ ਜਿਸ ਵੇਲੇ ਰਾਤਰੀ ਬਤੀਤ ਹੋਈ ਹੈ, ਪਹਿਰ ਰਾਤ ਰਹੀ ਹੈ, ਅੰਮ੍ਰਿਤ ਵੇਲਾ ਹੋਇਆ, ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਪਾਠ ਇਸ਼ਨਾਨ ਤੋਂ ਉਪਰੰਤ ਸਿੱਖਾਂ ਸੇਵਕਾਂ ਨੇ ਸ਼ੁਰੂ ਕੀਤਾ ਹੈ।
ਇੱਕ ਮਨ ਹੋਇ ਕੈ ਬਦਨ ਬਖਾਨੀ।
ਤੇ ਇੱਕ ਮਨ ਇੱਕ ਚਿੱਤ ਹੋ ਕੇ ਆਪਣੇ ਮੁਖ ਤੋਂ ਪ੍ਰੇਮ ਸਹਿਤ ਗੁਰਸਿੱਖ ਪਾਠ ਕਰਨ ਲੱਗ ਪਏ।
ਜਥਾ ਬਿਪਰ ਬਰ ਵੇਦ ਪਠੰਥੇ।
ਜਿਵੇਂ ਕਿ ਜਿਹੜੇ ਬ੍ਰਾਹਮਣ ਲੋਕ ਹੁੰਦੇ ਆ, ਉਹ ਬੜੇ ਹੀ ਆਨੰਦ ਸਹਿਤ ਵੇਦ ਬਾਣੀ ਆਦਿਕ ਦਾ ਪਾਠ ਕਰਦੇ ਹਨ ਨਾ, ਇੱਧਰ ਗੁਰੂ ਕੇ ਸਿੱਖ ਬਹੁਤ ਪ੍ਰੇਮ ਸਹਿਤ ਗੁਰਬਾਣੀ ਦਾ ਪਾਠ ਕਰਦੇ ਨੇ।
ਹਿਤ ਪਰਲੋਕ ਹੋਣ ਸੁਖਵੰਤੇ।
ਤੇ ਪਰਲੋਕ ਵਿੱਚ ਸੁਖ ਪ੍ਰਾਪਤ ਕਰਨ ਵਾਸਤੇ, ਸੁਖੀ ਹੋਣ ਵਾਸਤੇ ਪਾਠ ਕਰਦੇ ਨੇ ਗੁਰਬਾਣੀ ਦਾ।
ਕਰਹਿ ਇਸ਼ਨਾਨ ਨੀਰ ਨਿਰਮਲ ਮੈਂ।
ਤੇ ਨਿਰਮਲ ਜਲ ਨਾਲ ਇਸ਼ਨਾਨ ਕਰਕੇ ਤਿਆਰੀ ਕਰਦੇ ਹਨ ਅੰਮ੍ਰਿਤ ਵੇਲੇ।
ਹੋਤ ਸ਼ਬਦ ਕੀ ਧੁਨ ਸਭ ਦਲ ਮੈਂ।
ਤੇ ਸਾਰੇ ਦਲ ਵਿੱਚ ਗੁਰਬਾਣੀ ਦੇ ਸ਼ਬਦਾਂ ਦੀ ਧੁਨੀ ਪ੍ਰਗਟ ਹੁੰਦੀ ਪੜ੍ਹਨ ਦੀ।
ਗਾਏ ਰਬਾਬੀ ਆਸਾ ਵਾਰ।
ਆਸਾ ਦੀ ਵਾਰ ਦਾ ਕੀਰਤਨ ਰਬਾਬੀ ਸਿੱਖ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਜਾਏ ਹੋਏ ਸੁੰਦਰ ਦੀਵਾਨਾਂ ਵਿੱਚ ਕਰਕੇ ਸੁਣਾਉਂਦੇ ਆ।
ਜਿਸ ਥਲ ਸ਼੍ਰੀ ਸਤਿਗੁਰ ਦਰਬਾਰ।
ਜਿਸ ਥਾਂ 'ਤੇ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੁੰਦਰ ਦਰਬਾਰ ਸਜਾਇਆ ਹੋਇਆ।
ਕਰਹਿ ਆਵਾਜ਼ ਨਕੀਬ ਉਚਾਰਨ।
ਅਤੇ ਜਿਹੜੇ ਨਕੀਬ ਹਨ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਸ ਹੋਰਨਾਂ ਨੂੰ ਵੀ ਸੁਣਾ ਕੇ ਸਾਵਧਾਨ ਕਰਨ ਵਾਲੇ ਸਤਿਗੁਰੂ ਜੀ ਦਾ ਜਸ ਸੁਣਾਉਂਦੇ ਆ।
ਭਾਟਕ ਬਿੱਤ ਪੜ੍ਹੈ ਜਸ ਕਾਰਨ।
ਤੇ ਭੱਟ ਜਨ ਆਦਿਕ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਸ ਤੋਂ ਪ੍ਰਭਾਵਿਤ ਕਰਨ ਵਾਸਤੇ ਸਿੱਖਾਂ ਨੂੰ ਜਸ ਸੁਣਾਉਂਦੇ ਗੁਰੂ ਕਾ।
ਵਜਹਿ ਮਿਰਦੰਗ ਰਬਾਬ ਸਤਾਰ।
ਤੇ ਰਬਾਬ ਸਤਾਰ ਮਿਰਦੰਗ ਆਦਿਕ ਵਜਾਉਣ ਵਾਲੇ ਸਾਜੀ, ਜਿੱਥੇ ਕਿ ਸ਼ਸਤਰਧਾਰੀ ਵੀ ਹਰਨਾ ਇਹ ਸਿੰਘ, ਉੱਥੇ ਇਹ ਗੁਰਬਾਣੀ ਦਾ ਸ਼ਬਦ ਕੀਰਤਨ ਵੀ ਕਰਨ ਵਾਲੇ ਹਨ, ਸਾਜਾਂ ਸਮੇਤ ਜੋ ਰਾਗਾਂ ਦੀ ਧੁਨੀ ਵਿੱਚ ਮਿਲਾ ਕੇ।
ਰਾਗ ਰਾਗਨੀ ਮੰਗਲ ਚਾਰ।
ਤੇ ਬਹੁਤ ਖੁਸ਼ੀਆਂ ਪ੍ਰਗਟ ਕਰਨ ਵਾਲੇ ਸ਼ਬਦਾਂ ਦਾ ਰਾਗ ਰਾਗਣੀਆਂ ਸਮੇਤ ਗਾਇਨ ਕਰਕੇ ਸੁਣਾਉਂਦੇ ਆ।
ਭਇਓ ਤਿਹਾਵਲ ਤਬ ਸਮੁਦਾਇ।
ਤੇ ਤਿਸ ਵੇਲੇ ਬਹੁਤ ਸਾਰਾ ਕੜਾਹ ਪ੍ਰਸ਼ਾਦ ਤਿਆਰ ਕਰਕੇ ਸਿੰਘਾਂ ਸੇਵਕਾਂ ਨੇ ਲਿਆਂਦਾ ਦੀਵਾਨ ਵਿੱਚ।
ਹੋਤ ਪ੍ਰਾਤ ਦੀਨਸ ਵਰਤਾਏ।
ਤੇ ਅੰਮ੍ਰਿਤ ਵੇਲੇ ਦੇ ਦੀਵਾਨ ਦੀ ਸਮਾਪਤੀ ਹੋਣ 'ਤੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਵਰਤਾ ਦਿੱਤੀਆਂ ਸਭ ਦਲ ਵਿੱਚ।
ਬਸਤਰ ਸ਼ਸਤਰ ਗੁਰ ਧਾਰਨ ਕਰੇ।
ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਸਤਰ ਬਸਤਰ ਸਜਾ ਕੇ
ਆਨ ਖਾਲਸਾ ਚਹੁੰ ਦਿਸ਼ ਥਿਰੇ,
ਤੇ ਸਤਿਗੁਰੂ ਜੀ ਉੱਥੇ ਦੀਵਾਨ ਵਿੱਚ ਆਣ ਸਜੇ ਹਨ, ਜਿੱਥੇ ਕਿ ਸ਼ਸਤਰਾਂ ਬਸਤਰਾਂ ਸਮੇਤ ਖਾਲਸਾ ਵੀ ਤਿਆਰ ਬਰ ਤਿਆਰ ਹੋ ਕੇ ਆਣ ਕੇ ਬੈਠਾ ਹੋਇਆ ਦੀਵਾਨ ਅੰਦਰ।
ਹੋਤ ਵਾਰਤਾਲਾਪ ਅਨੇਕ,
ਤੇ ਅਨੇਕ ਪ੍ਰਕਾਰ ਦੇ ਬਚਨ ਵਿਲਾਸ ਹੋ ਰਹੇ ਹਨ ਸਭਾ ਅੰਦਰ।
ਸੁਨਹਿ ਕਹਿ ਪ੍ਰਭ ਜਲਦ ਵਿਵੇਕ,
ਗਿਆਨ ਦੇ ਸਾਗਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਅਨੇਕਾਂ ਹੀ ਬਚਨ ਸੁਣਾਉਂਦੇ ਹੈ ਔਰ ਖਾਲਸੇ ਪਾਸੋਂ ਸੁਣਦੇ ਨੇ।
ਤਿਆਰ ਸਿੰਘ ਭੇ ਚੜਬੇ ਹੇਤ,
ਸਿੰਘ ਸੂਰਮਿਆਂ ਨੇ ਬੇਨਤੀ ਕੀਤੀ ਕਿ ਮਹਾਰਾਜ ਸੱਚੇ ਪਾਤਸ਼ਾਹ ਵੈਰੀ ਦਲ ਵੱਲ ਨੂੰ ਚੜ੍ਹਾਈ ਕਰਨ ਵਾਸਤੇ ਹੁਣ ਆਪਾਂ ਤਿਆਰੀ ਕੀਤੀ ਹੈ।
ਗਹੇ ਸ਼ਸਤਰ ਬਨ ਭਲੇ ਸੁਚੇਤ,
ਚੰਗੀ ਤਰ੍ਹਾਂ ਅਸੀਂ ਸ਼ਸਤਰ ਧਾਰੀ ਹੋ ਕੇ ਦੁਸ਼ਮਣਾਂ ਨੂੰ ਵੱਢਣ ਵਾਸਤੇ ਤਿਆਰ ਹੋ ਗਏ ਹਾਂ।
ਪਿਖ ਸਤਿਗੁਰ ਸਭ ਵਰਜਨ ਕਰੇ,
ਇਸ ਪ੍ਰਕਾਰ ਜਦੋਂ ਤਿਆਰ ਬਰ ਤਿਆਰ ਹੋਇਆ ਖਾਲਸਾ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੇਖਿਆ ਹੈ ਤਾਂ ਦੇਖ ਕੇ ਸਭ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਰਜਣ ਲੱਗੇ ਹਨ।
ਸੁਣੋ ਖਾਲਸਾ ਧੀਰਜ ਧਰੇ,
ਬਚਨ ਆਖਿਆ ਕਿ ਖਾਲਸਾ ਜੀ ਇਹ ਬਚਨ ਸੁਣੋ ਔਰ ਧੀਰਜ ਆਪਣੇ ਹਿਰਦੇ ਵਿੱਚ ਧਾਰ ਕੇ ਰੱਖੋ।
ਸਨੇ ਸਨੇ ਮਾਰਨ ਇਨ ਬਨੇ,
ਇਹਨਾਂ ਨੂੰ ਛੇਤੀ ਨਾਲ ਨਹੀਂ ਸਾਰਿਆਂ ਨੂੰ ਮੁਕਾਉਣਾ, ਇਹਨਾਂ ਨੂੰ ਹੌਲੀ ਹੌਲੀ ਖਤਮ ਕਰਨਾ ਆ ਆਪਾਂ।
ਜਗ ਮਹਿ ਦੁਖੀ ਤੁਮਰੇ ਘਨੇ,
ਜਿਹੜੇ ਜਗਤ ਵਿੱਚ ਦੁਖੀ ਹਨ ਨਾ ਖਾਲਸਾ ਜੀ, ਇਹ ਬਹੁਤ ਸਾਰੇ ਬਹੁਤ ਗਿਣਤੀ ਵਿੱਚ ਹਨ ਤੁਹਾਡੇ ਜੋ ਦੁਖੀ ਹਨ।
ਥਿਰੇ ਰਹੋ ਅਬ ਆਪਣੇ ਡੇਰੇ,
ਇਸ ਕਰਕੇ ਹੁਣ ਤੁਸੀਂ ਕਾਹਲੀ ਨਾ ਕਰੋ, ਇਸ ਥਾਂ 'ਤੇ ਆਪਣੇ ਡੇਰੇ ਟਿਕੇ ਰਹੋ।
ਦੁਸ਼ਟਨ ਕਾਲ ਹੋਣ ਦੇਹੋ ਨੇਰੇ,
ਅਤੇ ਦੁਸ਼ਟਾਂ ਦਾ ਜੋ ਕਾਲ ਹੈ ਨਾ, ਜੇ ਇਹਨਾਂ ਦਾ ਮਰਨ ਦਾ ਸਮਾਂ ਆ ਉਹ ਨੇੜੇ ਆਉਣ ਦਿਓ, ਅਤੇ ਫਿਰ ਤਿਆਰ ਬਰ ਤਿਆਰ ਹੋ ਕੇ ਉਹਨਾਂ ਦਾ ਨਾਸ ਕਰਨਾ।
ਤਿਸ ਦਿਨ ਭੀ ਗੁਰ ਸਿੰਘ ਟਿਕਾਏ,
ਅਤੇ ਇਸ ਪ੍ਰਕਾਰ ਕਹਿ ਕੇ ਇਸ ਦਿਨ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੰਘਾਂ ਨੂੰ ਵਰਜ ਕੇ ਟਿਕਾ ਕੇ ਰੱਖਿਆ।
ਨਹੀਂ ਲੜਨ ਕੇ ਹੇਤ ਪਠਾਏ,
ਦੁਸ਼ਮਣਾਂ ਦੀਆਂ ਫੌਜਾਂ ਨਾਲ ਜਿਨ੍ਹਾਂ ਨੇ ਪਹਾੜੀ ਰਾਜਿਆਂ ਨੇ ਕਿ ਡੇਰਾ ਕੀਤਾ ਹੋਇਆ ਹੈ ਨੇੜੇ ਹੀ ਸਤਿਗੁਰਾਂ ਨਾਲ ਖਾਲਸੇ ਨਾਲ ਲੜਨ ਵਾਸਤੇ, ਉਹਨਾਂ ਨਾਲ ਲੜਨ ਵਾਸਤੇ ਸਤਿਗੁਰੂ ਜੀ ਨੇ ਖਾਲਸੇ ਨੂੰ ਤਿਆਰ ਕਰਕੇ ਉਹਨਾਂ ਵੱਲ ਨਹੀਂ ਭੇਜਿਆ।
ਦੇਗ ਦਈ ਵਰਤਾਏ ਸਭਨ ਕੋ,
ਅਤੇ ਸਭ ਸੂਰਮਿਆਂ ਦੀਆਂ ਫੌਜਾਂ ਦੇ ਵਿੱਚ ਕੜਾਹ ਪ੍ਰਸ਼ਾਦੀਆਂ ਦੇਗਾਂ ਵਰਤਾ ਦਿੱਤੀਆਂ ਗਈਆਂ।
ਤ੍ਰਿਪਤ ਭਏ ਤਬ ਖਾਏ ਅਸਨ ਕੋ,
ਅਤੇ ਭੋਜਨ ਪ੍ਰਸ਼ਾਦਾ ਛੱਕ ਕੇ ਵੀ ਸਭ ਤ੍ਰਿਪਤ ਹੋ ਗਏ ਹਨ।
ਕਰਿਓ ਦੁਪਹਿਰੇ ਵਿਖੇ ਆਰਾਮ,
ਅਤੇ ਦੁਪਹਿਰ ਦਾ ਜਦੋਂ ਸਮਾਂ ਹੋਇਆ ਤਿਸ ਵੇਲੇ ਆਰਾਮ ਕੀਤਾ ਸਭ ਨੇ।
ਪੌਡੇ ਪ੍ਰਭ ਪ੍ਰਿਅੰਕ ਅਭਿਰਹਾਮ,
ਸੁੰਦਰ ਪਲੰਘੇ ਉੱਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਵੀ ਸੁਭਾਇਮਾਨ ਬਿਰਾਜਮਾਨ ਹੋਏ।
ਤ੍ਰਿਤੀ ਪਹਿਰ ਮਹਿ ਜਾਗਤ ਭਏ,
ਜਦੋਂ ਤੀਸਰਾ ਪਹਿਰ ਦਾ ਸਮਾਂ ਹੋਇਆ ਹੈ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਰਾਮ ਤੋਂ ਉੱਠੇ ਹਨ।
ਤਿਵੇਂ ਦੋਨੋਂ ਮਾਦਕ ਲਏ,
ਤਿਵੇਂ ਹੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਸ਼ਰਦਾਈ ਦਾ ਰਗੜਾ ਮਿਰਚਾਂ ਖਸਖਾਸ ਬਦਾਮ ਆਦਿਕ ਦਾ ਪਾ ਕੇ ਤਿਆਰ ਕੀਤਾ ਹੋਇਆ ਹੈ ਖਾਲਸੇ ਵੱਲੋਂ ਛਕਿਆ ਹੈ।
ਸੋਚ ਇਸ਼ਨਾਨ ਠਾਨ ਵਿਧ ਸੰਗ,
ਤੇ ਵਿਧੀ ਪੂਰਵਕ ਸੋਚਾਚਾਰ ਇਸ਼ਨਾਨ ਕੀਤੇ, ਫਿਰ
ਗਮਨੇ ਸ਼੍ਰੀ ਗੁਰ ਥਾਨ ਉਤੰਗ,
ਤਾਂ ਉੱਚੇ ਅਸਥਾਨ 'ਤੇ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਸੱਜ ਕੇ ਬੈਠਦੇ ਹਨ ਉਸ ਥਾਂ ਵੱਲ ਸਤਿਗੁਰੂ ਜੀ ਚੱਲ ਪਏ।
ਤਾਹਾਂ ਫਰਸ਼ ਪਰਿਅੰਕ ਡਸਾਏ,
ਅਤੇ ਉੱਥੇ ਸੁੰਦਰ ਫਰਸ਼ ਵਿਛਾਉਣੇ ਵਿਛਾ ਕੇ ਤਿਆਰ ਕੀਤਾ ਹੋਇਆ ਹੈ, ਅਤੇ ਉੱਤੇ ਸੁੰਦਰ ਪਲੰਘਾ ਸਜਾਇਆ।
ਬੈਠੇ ਜਾਏ ਭਇਓ ਮਨ ਭਾਏ,
ਅਤੇ ਮਨ ਭਾਉਂਦਾ ਅਸਥਾਨ ਜੋ ਹੈ ਉਸ ਥਾਂ 'ਤੇ ਜਾ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਪਲੰਘੇ ਉੱਪਰ ਸੱਜ ਬੈਠੇ ਹੈ ਤਾਂ ਜੋ ਇਹਨਾਂ ਪਹਾੜੀ ਰਾਜਿਆਂ ਨੇ ਚਾਹਿਆ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਕੱਲ੍ਹ ਨੂੰ ਜਦੋਂ ਉਸੇ ਥਾਂ 'ਤੇ ਬੈਠਣਗੇ ਨਾ, ਜੇਕਰ ਬੈਠ ਜਾਣ ਤਾਂ ਫਿਰ ਬਹੁਤ ਚੰਗੀ ਗੱਲ ਹੋਵੇਗੀ, ਉਸ ਥਾਂ ਦਾ ਹੀ ਜੇ ਨਿਸ਼ਾਨਾ ਸਿੱਧਿਆ ਹੋਇਆ ਤਿਆਰੀ ਕੀਤੀ ਹੋਈ ਹੈ ਤੋਪ ਦਾ ਗੋਲਾ ਮਾਰਨ ਵਾਸਤੇ, ਤਾਂ ਫਿਰ ਉਹ ਨਿਸ਼ਾਨੇ ਦੇ ਅੱਗੇ ਆ ਜਾਣਗੇ। ਇਸੇ ਤਰ੍ਹਾਂ ਹੀ ਜਦੋਂ ਸਤਿਗੁਰੂ ਜੀ ਉਸੇ ਥਾਂ 'ਤੇ ਜਾ ਬੈਠੇ ਹੈ ਤਾਂ ਉਹਨਾਂ ਪਹਾੜੀ ਰਾਜਿਆਂ ਦੇ ਮਨ ਭਾਉਂਦੀ ਗੱਲ ਹੋਈ ਹੈ।
ਸੁਧ ਸੁਣ ਕੇ ਤਤਸ਼ਨ ਇੱਕ ਆਇਓ,
ਤਾਂ ਇਸ ਤਰ੍ਹਾਂ ਦੀ ਉਹਨਾਂ ਨੇ ਜੋ ਤਿਆਰੀ ਕੀਤੀ ਹੋਈ ਹੈ ਸਤਿਗੁਰਾਂ ਵੱਲ ਨੂੰ ਗੋਲਾ ਦਾਗਣ ਦੀ, ਇਹ ਖਬਰ ਸੁਣ ਕੇ ਇੱਕ ਸੂਹੀਆ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਕੋਲ ਆਇਆ।
ਸਕਲ ਭੇਵ ਤਿੰਨ ਭਾਖ ਸੁਣਾਇਓ,
ਉਸਨੇ ਸਾਰਾ ਭੇਦ ਕਹਿ ਕੇ ਸਤਿਗੁਰਾਂ ਨੂੰ ਸੁਣਾਇਆ ਸਭਾ ਅੰਦਰ।
ਪ੍ਰਭ ਜੀ ਇਹਾਂ ਨਾ ਬੈਠਣ ਕਰੀਏ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ, ਜਿਸ ਥਾਂ ਤੇ ਇੱਥੇ ਤੁਸੀਂ ਬੈਠੇ ਹੋਏ ਹੋ ਨਾ, ਇੱਥੇ ਨਾ ਬੈਠੋ, ਇੱਥੋਂ ਉੱਠ ਜਾਓ।
ਤੁਰ ਨਹੀਂ ਥਲ ਅਨੰਤ ਸਿਧਰੀਐ,
ਇੱਥੋਂ ਛੇਤੀ ਹੀ ਉੱਠ ਕੇ ਹੋਰ ਕਿਸੇ ਥਾਂ ਤੇ ਚਲੇ ਜਾਓ।
ਇੱਕ ਦੁਸ਼ਟ ਲੈ 5000,
ਇੱਕ ਦੁਸ਼ਟ ਆਦਮੀ ਹੈ ਜਿਹੜਾ ਕਿ 5000 ਰੁਪਇਆ ਇਨਾਮ ਦਾ ਲੈ ਕੇ ਪਹਾੜੀ ਰਾਜਿਆਂ ਪਾਸੋਂ ਤੁਹਾਨੂੰ ਗੋਲਾ ਮਾਰਨ ਵਾਸਤੇ ਤਿਆਰ ਹੋਇਆ।
ਤੋਪ ਵਿਸਾਲ ਰੱਖੀ ਕਰ ਤਿਆਰ,
ਵੱਡੀ ਤੋਪ ਉਸ ਜਮਾਂਦਾਰ ਦੁਸ਼ਟ ਨੇ ਤਿਆਰ ਕਰਕੇ ਰੱਖੀ ਹੋਈ ਹੈ।
ਸ਼ਿਸ਼ਤ ਬਨਾਵਤ, ਸ਼ਿਸ਼ਤ ਬਨਾਵਤ ਦਿਨ ਮਹਿ ਰਹਿਓ,
ਤੇ ਉਹ ਦਿਨ ਦੇ ਸਮੇਂ ਤੁਹਾਡੇ ਵੱਲ ਨੂੰ ਜਿਸ ਥਾਂ ਤੇ ਤੁਸੀਂ ਬਹਿੰਦੇ ਹੋ ਨਾ, ਇੱਧਰ ਨੂੰ ਹੀ ਨਿਸ਼ਾਨਾ ਸਿੱਧਣ ਵਾਸਤੇ ਤਿਆਰੀ ਕਰਦਾ ਰਿਹਾ ਦੁਸ਼ਟ।
ਰਾਵਣ ਹਤਨ ਹੇਤ ਚਿਤ ਚਾਹਿਓ, ਰਾਵਰ ਹਤਨ ਹੇਤ ਚਿਤ ਚਾਹਿਓ,
ਤੇ ਤੁਹਾਨੂੰ ਮਾਰਨ ਵਾਸਤੇ ਉਸਨੇ ਆਪਣੇ ਚਿੱਤ ਵਿੱਚ ਸੋਚ ਵਿਚਾਰ ਕੇ ਤਿਆਰੀ ਰੱਖੀ ਹੈ।
ਦਗਾ ਸਭਨ ਇਮ ਰਚਿਓ ਬਣਾਏ,
ਤੇ ਇਸ ਤਰ੍ਹਾਂ ਸਭ ਪਹਾੜੀ ਰਾਜਿਆਂ ਨੇ ਇੱਕ ਦਗਾ ਧਰੋਹ ਧੋਖਾ ਕਰਨਾ ਜੋ ਹੈ ਉਹ ਰਚਿਆ ਹੋਇਆ, ਇਹ ਤਿਆਰੀ ਕੀਤੀ ਹੋਈ ਹੈ।
ਔਚਕ ਗੋਰਾ ਹਤੈ ਟਿਕਾਏ,
ਤੇ ਅਚਨਚੇਤ ਹੀ ਬਿਨਾਂ ਦੱਸੇ ਤੋਂ ਹੀ ਤੋਪ ਟਿਕਾ ਕੇ ਉਹ ਤੁਹਾਡੇ ਵੱਲ ਨੂੰ ਗੋਲਾ ਮਾਰ ਦੇਣਗੇ।
ਸੁਣ ਪ੍ਰਭ ਕਹਿਓ ਤ੍ਰਾਸ ਅਬ ਧਰ ਹੈ,
ਸੁਹੀਏ ਤੋਂ ਸੁਣ ਕੇ ਨਿਰਭੈ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਫਰਮਾਉਣ ਲੱਗੇ ਹਨ ਕਿ ਭਾਈ ਜੇਕਰ ਇਹਨਾਂ ਲੋਕਾਂ ਤੋਂ ਹੁਣ ਅਸੀਂ ਡਰ ਜਾਈਏ ਤਾਂ
ਤਿਆਗ ਹੈ ਨਿਜ ਥਲ ਕੋ ਚਲ ਪਰ ਹੈ,
ਇਹਨਾਂ ਪਹਾੜੀ ਰਾਜਿਆਂ ਤੋਂ ਜਾਂ ਜਿਹੜੇ ਦੁਸ਼ਟਤਾ ਨਾਲ ਧੋਖੇ ਨਾਲ ਸਾਨੂੰ ਮਾਰਨਾ ਚਾਹੁੰਦੇ ਆ, ਉਹਨਾਂ ਤੋਂ ਡਰ ਕੇ ਇਹ ਥਾਂ ਛੱਡ ਕੇ ਜੇਕਰ ਹੋਰ ਕਿਸੇ ਪਾਸੇ ਚਲੇ ਜਾਈਏ।
ਉਚਿਤ ਨ ਹਮਕੋ ਐਸੀ ਬਾਤ,
ਤਾਂ ਇਸ ਤਰ੍ਹਾਂ ਕਰਨਾ ਸਾਡੇ ਵਾਸਤੇ ਚੰਗੀ ਗੱਲ ਨਹੀਂ ਹੋਵੇਗੀ, ਡਰ ਕੇ ਇਸ ਥਾਂ ਤੋਂ ਨੱਠ ਜਾਣਾ।
ਦੁਸ਼ਮਨ ਸੋ ਰਣ ਹੈ ਦਿਨ ਰਾਤ,
ਕਿਉਂਕਿ ਸਾਨੂੰ ਡਰਨਾ ਨਹੀਂ ਚਾਹੀਦਾ, ਐਸੇ ਜਿਹੜੇ ਦੁਸ਼ਮਣ ਹਨ ਨਾ ਇਹਨਾਂ ਨਾਲ ਤਾਂ ਦਿਨ ਰਾਤ ਹੀ ਅਸਾਂ ਜੰਗ ਯੁੱਧ ਕਰਨ ਵਾਸਤੇ ਤਿਆਰੀ ਰੱਖਣੀ ਹੈ।
ਕਹਾਂ ਕਹਾਂ ਹਮ ਦੁਰਤੇ ਫਿਰ ਹੈ,
ਤੇ ਜੇਕਰ ਇੱਥੋਂ ਇਹਨਾਂ ਤੋਂ ਡਰ ਕੇ ਹੋਰ ਕਿਸੇ ਥਾਂ 'ਤੇ ਚਲੇ ਜਾਵਾਂਗੇ ਤਾਂ ਕਿੱਥੇ ਕਿੱਥੇ ਡਰ ਕੇ ਲੁਕਦੇ ਫਿਰਾਂਗੇ।
ਦੇਖੇ ਦੁਰਜਨ ਆਨੰਦ ਧਰ ਹੈ,
ਤੇ ਜਦੋਂ ਕਿਤੇ ਦੁਸ਼ਮਣ ਸਾਨੂੰ ਵੇਖਣਗੇ ਨਾ, ਜੇ ਇਸ ਥਾਂ ਤੋਂ ਅਸੀਂ ਚਲੇ ਜਾਈਏ ਤਾਂ ਫਿਰ ਦੁਸ਼ਮਣਾਂ ਨੂੰ ਤਾਂ ਖੋਟੀ ਮੱਤ ਵਾਲਿਆਂ ਨੂੰ ਬਹੁਤ ਹੀ ਖੁਸ਼ੀ ਹੋਵੇਗੀ।
ਬੈਠ ਲਖੋ ਕਰਤਾਰ ਤਮਾਸ਼ੇ,
ਇਸ ਕਰਕੇ ਖਾਲਸਾ ਜੀ ਇੱਥੇ ਬੈਠੇ ਤੁਸੀਂ ਵੇਖਣਾ ਕਰੋ ਕਿ ਕਰਤਾਰ ਪਰਮੇਸ਼ਰ ਦਾ ਕੈਸਾ ਤਮਾਸ਼ਾ ਰਚਿਆ ਜਾਂਦਾ ਹੈ।
ਹੋਏ ਹੈ ਦੁਖੀ ਕੇਰ ਬਿਨਾਸ਼ੇ,
ਜਿਹੜਾ ਦੁਖੀ ਸਾਨੂੰ ਮਾਰਨਾ ਚਾਹੁੰਦਾ ਆ ਉਸਦਾ ਕਿਵੇਂ ਨਾਸ ਹੁੰਦਾ ਤੁਸਾਂ ਵੇਖਣਾ ਅੱਖਾਂ ਸਾਹਮਣੇ।
ਕੰਗਾ ਕਰਨ ਲੱਗੇ ਗੁਰ ਥੇਰੇ,
ਇਵੇਂ ਬਚਨ ਆਖ ਕੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਉਸ ਥਾਂ ਤੇ ਹੀ ਬੈਠੇ ਹੋਏ ਕੇਸਾਂ ਨੂੰ ਕੰਘਾ ਕਰਨ ਲੱਗ ਪਏ।
ਪੁਨ ਦਸਤਾਰ ਬੰਦ ਬੋ ਕਰੇ,
ਕੰਘਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਸਤਾਰ ਸਜਾਉਣਾ ਕੀਤੀ।
ਕਲਗੀ ਜਿਗਾ ਸੁਧਾਰ ਬਣਾਏ,
ਤੇ ਸਵਾਰ ਕਰਕੇ ਜਿਗਾ ਕਲਗੀ ਸਤਿਗੁਰਾਂ ਨੇ ਸਜਾਈ ਹੈ ਸੀਸ ਉੱਪਰ।
ਸਿਰ ਪਰ ਸੇਵਕ ਚਮਰ ਟੁਲਾਏ,
ਤੇ ਸੇਵਾਦਾਰ ਚਵਰ ਬਰਦਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੀਸ ਉੱਪਰ ਚਵਰ ਕਰਨ ਦੀ ਸੇਵਾ ਕਰਦਾ।
ਦੁਸ਼ਟ ਪਲੀਤਾ ਤੋਪਹਿ ਦਾਗੇ,
ਤੇ ਉਧਰੋਂ ਜਿਹੜਾ ਦੁਸ਼ਮਣ ਹੈ ਜਿਸ ਨੇ ਆਪਣੀ ਤਿਆਰੀ ਕੀਤੀ ਹੋਈ ਹੈ ਸਤਿਗੁਰਾਂ ਵੱਲ ਨੂੰ ਗੋਲਾ ਦਾਗਣ ਦੀ, ਉਸ ਨੇ ਸੋ ਤੋਪ ਚਲਾਉਣ ਵਾਸਤੇ ਪਲੀਤੇ ਨੂੰ ਦਾਗਿਆ ਹੈ।
ਇੱਕ ਸਿੱਖ ਖਰੋ ਹੁਤੋ ਗੁਰ ਆਗੇ,
ਤੇ ਇੱਕ ਸਿੱਖ ਹੈ ਜਿਹੜਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਸਾਹਮਣੇ ਖੜਾ ਹੈ।
ਤਿਸਕੇ ਲੱਗੇ ਉਹ ਆਨ ਕਰ ਗੋਰਾ,
ਸਤਿਗੁਰੂ ਜੀ ਦੇ ਸਾਹਮਣੇ ਖੜਾ ਹੈ ਜੇ ਕਿ ਜਿਹੜਾ ਕਿ ਸਤਿਗੁਰਾਂ ਦੇ ਅੱਗੇ ਖੜਾ ਹੈ। ਸੋ ਜਦੋਂ ਦੁਸ਼ਮਣ ਨੇ ਆਪਣੇ ਤੋਪ ਦਾ ਗੋਲਾ ਤਿਆਰ ਕਰਕੇ ਸਤਿਗੁਰਾਂ ਵੱਲ ਨੂੰ ਮਾਰਿਆ ਹੈ ਤਾਂ ਉਸੇ ਵੇਲੇ ਉਸ ਸਿੱਖ ਨੂੰ ਆਣ ਕੇ ਵੱਜਿਆ ਹੈ।
ਵੱਡੇ ਵੇਗ ਤੇ ਸ਼ੂਕਤ ਘੋਰਾ,
ਤੇ ਬਹੁਤ ਹੀ ਭਿਆਨਕ ਗੋਲਾ ਤੇਜ਼ੀ ਨਾਲ ਜੋ ਸ਼ੂਕਦਾ ਹੋਇਆ ਸਤਿਗੁਰਾਂ ਵੱਲ ਨੂੰ ਆਇਆ।
ਦਰਸ਼ਨ ਕਰਤ ਪ੍ਰਾਣ ਤਜ ਗਏ,
ਜਿਹੜਾ ਸਿੱਖ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਖੜਾ ਹੈ, ਸਤਿਗੁਰੂ ਜੀ ਦੇ ਦਰਸ਼ਨ ਕਰ ਰਿਹਾ ਹੈ, ਸਤਿਗੁਰਾਂ ਦੇ ਦਰਸ਼ਨ ਕਰਦਾ ਹੋਇਆ ਹੀ ਉਹ ਸ਼ਹੀਦੀ ਪ੍ਰਾਪਤ ਕਰ ਗਿਆ, ਪ੍ਰਾਣ ਤਿਆਗ ਗਿਆ।
ਤਬ ਸਤਿਗੁਰ ਨਿਜ ਕਰ ਧਨ ਲਇਓ,
ਤਾਂ ਇਸ ਤਰ੍ਹਾਂ ਜਦੋਂ ਦੁਸ਼ਮਣ ਨੇ ਕੀਤਾ ਹੈ ਸਤਿਗੁਰਾਂ ਵੱਲ ਨੂੰ ਗੋਲਾ ਦਾਗਿਆ ਹੈ ਤੇ ਸਿੱਖ ਸਤਿਗੁਰੂ ਸਾਹਿਬ ਜੀ ਦੇ ਸਾਹਮਣੇ ਜੋ ਖੜਾ ਹੈ ਉਸਨੂੰ ਗੋਲਾ ਆਣ ਕੇ ਵੱਜਿਆ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਦ੍ਰਿਸ਼ਟੀ ਦੇ ਸਾਹਮਣੇ ਸਿੱਖ ਸ਼ਹੀਦੀ ਪ੍ਰਾਪਤ ਕਰ ਗਿਆ ਹੈ, ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਕਰ ਕਮਲਾਂ ਵਿੱਚ ਆਪਣਾ ਸਖਤ ਧਨੁੱਖ ਸੰਭਾਲਿਆ।
ਤਰਗਸ਼ ਤੇ ਕਾਢਿਓ ਸਰ ਤੀਛਨ
ਤੇ ਤਿੱਖਾ ਜੋ ਤੀਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਪੱਥੇ ਵਿੱਚੋਂ ਕੱਢਿਆ।
ਖਪਰਾ ਆਯੁਤ ਸੰਧਿਓ ਪੀਛਨ
ਚੌੜੇ ਮੂੰਹ ਵਾਲਾ ਭਿਆਨਕ ਖਪਰਾ ਤੀਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਧਨਖ ਵਿੱਚ ਚਿੱਲੇ ਵਿੱਚ ਜੋੜਿਆ।
ਖੈਂਚ ਕੰਨ ਲਓ ਤੁਰਤ ਚਲਾਇਓ
ਤੇ ਧਨਖ ਦੀ ਤੰਦੀ ਨੂੰ ਜੋ ਕੰਨ ਤੱਕ ਖਿੱਚ ਕੇ ਤੰਦੀ ਨੂੰ ਤਾਣ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੋ ਜਿੱਧਰੋਂ ਗੋਲਾ ਆਇਆ ਸੀ ਉੱਧਰ ਦਾ ਨਿਸ਼ਾਨਾ ਤੱਕ ਕੇ ਤੀਰ ਮਾਰਿਆ।
ਇਹ ਸਮ ਸ਼ੁਕਤ ਬੇਗ ਸਿਧਾਇਓ
ਸਤਿਗੁਰਾਂ ਦਾ ਛੱਡਿਆ ਹੋਇਆ ਤਿੱਖਾ ਤੀਰ ਫਨੀਅਰ ਸੱਪ ਵਾਂਗ ਸ਼ੁਕਦਾ ਹੋਇਆ ਛੇਤੀ ਨਾਲ ਉੱਧਰ ਨੂੰ ਗਿਆ ਹੈ।
ਦੁਤੀ ਹਤਨ ਕੋ ਤੋਪ ਕਸੰਤਾ
ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲ ਨੂੰ ਇੱਕ ਗੋਲਾ ਉਸ ਦੁਸ਼ਟ ਨੇ ਜਮਾਂਦਾਰ ਨੇ ਦਾਗਿਆ ਹੈ ਤੇ ਉਹ ਦੂਸਰਾ ਗੋਲਾ ਦਾਗਣ ਵਾਸਤੇ ਹਾਲੇ ਆਪਣੀ ਜੋ ਤੋਪ ਤਿਆਰ ਕਰ ਰਿਹਾ ਹੈ।
ਸ਼ਿਸ਼ਤ ਬਾਂਧ ਕਰ ਗੁਰੂ ਤਕੰਤਾ
ਤੇ ਜੋ ਸੇਧ ਬੰਨ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਨਿਸ਼ਾਨਾ ਦੂਸਰਾ ਗੋਲਾ ਮਾਰਨ ਵਾਸਤੇ ਤੱਕ ਰਿਹਾ ਸੀ।
ਤਬ ਹੀ ਲੱਗਿਓ ਭਾਲ ਮਹਿ ਜਾਈ
ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਵੇਂ ਦੀ ਤਿਆਰੀ ਕਰਦੇ ਹੋਏ ਉਸ ਤੋਪਚੀ ਜਮਾਂਦਾਰ ਦੇ ਮੱਥੇ ਵਿੱਚ ਆਪਣਾ ਤਿੱਖਾ ਤੀਰ ਜਦੋਂ ਮਾਰਿਆ ਹੈ ਉਸ ਜੋ ਦੁਸ਼ਟ ਦੇ ਮੱਥੇ ਵਿੱਚ ਜਾ ਕੇ ਵੱਜ ਕੇ ਪਾਰ ਹੋਇਆ ਹੈ।
ਗਿਰਿਓ ਸਭਨ ਮਹਿ ਗਿਰਦੀ ਖਾਈ
ਤੇ ਸਭਨਾਂ ਵਿੱਚ ਜੋ ਭਵਾਂਟਲੀ ਖਾ ਕੇ ਉਹ ਜਮਾਂਦਾਰ ਜੋ ਤੋਪਚੀ ਹੈ ਡਿੱਗਿਆ ਹੈ।
ਦੂਸਰ ਖਪਰਾ ਔਰ ਨਿਕਾਰਾ
ਤੇ ਦੂਸਰਾ ਖਪਰਾ ਤੀਰ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੱਥੇ ਵਿੱਚੋਂ ਕੱਢਿਆ ਉੱਧਰ ਨੂੰ ਮਾਰਨ ਵਾਸਤੇ।
ਧਨ ਮੈਂ ਜੋੜਿਓ ਤੁਰਤ ਪ੍ਰਹਾਰਾ
ਧਨਖ ਵਿੱਚ ਚਿੱਲੇ ਅੰਦਰ ਜੋੜ ਕੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਿੱਖਾ ਖਪਰਾ ਤੀਰ ਛੱਡਿਆ।
ਭਰਾਤਾ ਹੁਤੋ ਤੁਰਕ ਕੋ ਔਰ
ਜਿਹੜਾ ਉਸ ਜਮਾਂਦਾਰ ਤੁਰਕ ਦਾ ਦੂਸਰਾ ਭਰਾ ਸੀ ਨੇੜੇ
ਲੱਗਿਓ ਹਿਰਦੈ ਗਿਰਗਾ ਤੇ ਸਠੌਰ
ਉਸ ਦੀ ਛਾਤੀ ਵਿੱਚ ਸਤਿਗੁਰਾਂ ਨੇ ਤੀਰ ਮਾਰਿਆ ਹੈ ਉਹ ਵੀ ਉਸ ਥਾਂ ਤੇ ਭਵਾਂਟਲੀ ਖਾ ਕੇ ਮਰ ਕੇ ਡਿੱਗਿਆ।
ਜਬ ਦੋਨੋਂ ਹੁਤੋ ਜਬ ਦੋਨੋਂ ਤੂਰਨ ਮਰ ਗਏ
ਤੇ ਜਿਵੇਂ ਜਦੋਂ ਇਹ ਦੋਵੇਂ ਹੀ ਜਮਾਂਦਾਰ ਤੇ ਉਸਦਾ ਭਰਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗੋਲਿਆਂ ਦੇ ਨਿਸ਼ਾਨੇ ਮਾਰਨ ਵਾਲੇ ਸਤਿਗੁਰਾਂ ਨੇ ਛੇਤੀ ਹੀ ਮਾਰ ਦਿੱਤੇ ਹਨ।
ਦੇਖਤ ਲੋਕ ਤਰਾਸ ਧਰ ਧਹੇ
ਤਾਂ ਆਸ ਪਾਸ ਦੇ ਜਿਹੜੇ ਸਿਪਾਹੀ ਹੈ ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਤੀਰਾਂ ਤੋਂ ਡਰਦੇ ਹੋਏ ਉੱਥੋਂ ਦੌੜ ਗਏ ਨੇ।
ਸੁੰਨੀ ਤੋਪ ਖਰੀ ਇੱਕ ਰਹੀ
ਤੇ ਇੱਕ ਤੋਪ ਹੀ ਉੱਥੇ ਸੁੰਨੀ ਖਾਲੀ ਖੜੀ ਰਹਿ ਗਈ ਹੈ ਤਿਆਰ ਕੀਤੀ ਹੋਈ।
ਅਪਰ ਸਮੀਪ ਰਹਿਓ ਕੋ ਨਹੀਂ
ਤੇ ਹੋਰ ਕੋਈ ਵੀ ਆਸ ਪਾਸ ਜਿਹੜਾ ਤੋਪ ਚਲਾਉਣ ਵਾਲਾ ਜਿਹੜੇ ਬੜੇ ਚਾਅ ਨਾਲ ਖੜੇ ਸਨ ਤੇ ਇੱਕ ਦੂਸਰੇ ਨੂੰ ਉਤਸ਼ਾਹਿਤ ਕਰ ਰਹੇ ਸੀ ਉੱਥੇ ਕੋਈ ਵੀ ਨਾ ਰਿਹਾ ਟਿਕ ਕੇ।
ਭੀਮ ਚੰਦ ਕੇ ਢਿੱਗ ਸਭ ਰਾਜੇ
ਤੇ ਸਭ ਪਹਾੜੀ ਰਾਜੇ ਜਿਹੜੇ ਭੀਮ ਚੰਦ ਕਹਿਲੂਰੀ ਦੇ ਪਾਸ ਆਏ ਖੜੇ ਹਨ।
ਕਰਹਿ ਬਾਤ ਇਹੋ ਬਣਿਓ ਸੋ ਕਾਜੇ
ਤੇ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਸੁਣਾ ਰਹੇ ਆ ਕਹਿੰਦੇ ਕਿ ਜਿਹੜੇ ਜਮਾਂਦਾਰ ਨੇ ਦੱਸਿਆ ਨਾ ਕਿ ਮੈਂ ਤੋਪ ਦਾ ਗੋਲਾ ਮਾਰ ਕੇ ਸਤਿਗੁਰਾਂ ਨੂੰ ਖਤਮ ਕਰ ਸਕਦਾ ਹਾਂ ਇਹ ਜੋ ਤਿਆਰੀ ਕੀਤੀ ਹੋਈ ਹੈ ਬਹੁਤ ਚੰਗਾ ਕੰਮ ਬਣਿਆ ਹੋਇਆ।
ਲੱਗੇ ਤੋਪ ਕੋ ਗੋਰਾ ਜਬੈ
ਜਦੋਂ ਤੋਪ ਦਾ ਗੋਲਾ ਗੁਰਾਂ ਵੱਲ ਨੂੰ ਜਾ ਵੱਜੇਗਾ
ਮਰੇ ਗੁਰੂ ਭੱਜ ਹੈ ਸਿੱਖ ਸਭੈ
ਤਾਂ ਗੁਰੂ ਮਰ ਜਾਣਗੇ ਤਾਂ ਫਿਰ ਉਹਨਾਂ ਦੇ ਸਿੱਖ ਵੀ ਸਭ ਉਸ ਥਾਂ ਤੋਂ ਛੱਡ ਕੇ ਭੱਜ ਜਾਣਗੇ।
ਇਤਨੇ ਮਹਿ ਨਰ ਧਾਵਤ ਭਏ
ਤਾਂ ਇਸ ਤਰ੍ਹਾਂ ਇਹ ਪਹਾੜੀ ਰਾਜੇ ਜੋ ਭੀਮ ਚੰਦ ਕਹਿਲੂਰੀਏ ਦੇ ਪਾਸ ਕਹਿ ਰਹੇ ਨੇ ਜਿੱਥੇ ਤੋਪਚੀਆਂ ਦੋਵਾਂ ਨੂੰ ਮਾਰ ਸੁੱਟਿਆ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਥੋਂ ਜੋ ਦੌੜ ਕੇ ਆਏ ਹਨ।
ਸਰ ਲਗ ਤੁਰਕ ਮਰੇ ਕਹਿ ਦਏ
ਤੇ ਆ ਕੇ ਦੱਸਿਆ ਹੈ ਕਿ ਗੁਰਾਂ ਵੱਲੋਂ ਦੋ ਤਿੱਖੇ ਤੀਰ ਮਾਰੇ ਗਏ ਆ ਜਿਹੜੇ ਗੋਲੇ ਮਾਰਨ ਵਾਲੇ ਤੋਪਚੀ ਹੈ ਦੋ ਉਹਨਾਂ ਨੇ ਮਾਰ ਸੁੱਟੇ ਹਨ।
ਇੱਕ ਗੋਰਾ ਇਨ ਪ੍ਰਥਮ ਚਲਾਇਓ
ਤੇ ਇੱਕ ਗੋਲਾ ਇਹਨਾਂ ਨੇ ਪਹਿਲਾਂ ਜਦੋਂ ਚਲਾਇਆ ਸੀ ਗੁਰਾਂ ਵੱਲ
ਤਬ ਹੀ ਬਾਨ ਆਨ ਲੱਗ ਘਾਇਓ
ਤਦੋਂ ਹੀ ਗੁਰਾਂ ਦਾ ਤੀਰ ਆਇਆ ਤਿੱਖਾ ਤੇ ਉਹ ਮੱਥੇ ਵਿੱਚ ਆਣ ਕੇ ਜਮਾਂਦਾਰ ਤੋਪਚੀ ਦੇ ਵੱਜਿਆ ਤੇ ਉਸੇ ਵੇਲੇ ਹੀ ਉਸਦੀ ਮੌਤ ਹੋਈ ਸੀ।
ਦੁਤੀਓ ਲੱਗਿਓ ਭਰਾਤ ਤੇ ਸਮਰਿਓ
ਤੇ ਦੂਸਰਾ ਉਹਨਾਂ ਵੱਲੋਂ ਚਲਾਇਆ ਹੋਇਆ ਤਿੱਖਾ ਤੀਰ ਉਸ ਜਮਾਂਦਾਰ ਤੋਪਜੀ ਦੇ ਭਰਾ ਦੀ ਛਾਤੀ ਵਿੱਚ ਆਣ ਕੇ ਵੱਜਿਆ ਉੱਥੇ ਉਸੇ ਵੇਲੇ ਉਸਨੂੰ ਮਾਰ ਦਿੱਤਾ ਹੈ।
ਪਿੱਖ ਭਾਜੇ ਸਭ ਔਰ ਡਰ ਧਰਿਓ,
ਤੇ ਵੇਖ ਕੇ ਬਾਕੀ ਦੇ ਜਿੰਨੇ ਵੀ ਜਵਾਨ ਸਨ ਆਸ ਪਾਸ ਸਭ ਡਰ ਕੇ ਭੱਜ ਆਏ ਹਨ।
ਕਿਤਕ ਸਮੋ ਗਿਰ ਈਸ਼ਨ ਟਾਰੇ,
ਤਾਂ ਇਸ ਪ੍ਰਕਾਰ ਸੋ ਇਹਨਾਂ ਨੇ ਕਿੰਨਾ ਹੀ ਸਮਾਂ ਜਿਹੜਾ ਹੈ ਨਾ ਇਹ ਇੱਥੇ ਹੀ ਬਿਤਾਇਆ ਹੈ ਪਹਾੜੀ ਰਾਜਿਆਂ ਨੇ।
ਬਹੁਰ ਤੋਪ ਢਿੱਗ ਜਾਏ ਨਿਹਾਰੇ,
ਕਿੰਨਾ ਸਮਾਂ ਇਹਨਾਂ ਨੇ ਗੁਜ਼ਾਰ ਦਿੱਤਾ ਹੈ ਕਿ ਹਾਲੇ ਤੋਪ ਦੇ ਪਾਸ ਨਾ ਜਾਈਏ, ਜਿਵੇਂ ਦੋ ਉੱਥੇ ਮਾਰ ਸੁੱਟਿਆ ਨਾ ਗੁਰਾਂ ਨੇ, ਇਹ ਨਾ ਹੋਏ ਅਸੀਂ ਤੋਪ ਵੇਖਣ ਜਾਈਏ ਅਤੇ ਸਾਨੂੰ ਵੀ ਮਾਰ ਕੇ ਉੱਥੇ ਢੇਰੀ ਕਰ ਦੇਣ ਅਤੇ ਥੋੜ੍ਹਾ ਸਮਾਂ ਠਹਿਰ ਜਾਈਏ। ਇਵੇਂ ਇਹਨਾਂ ਨੇ ਸਲਾਹ ਕਰਕੇ ਠਹਿਰ ਕੇ ਫਿਰ ਤੋਪ ਦੇ ਪਾਸ ਜਾ ਕੇ ਵੇਖਿਆ ਪਹਾੜੀ ਰਾਜਿਆਂ।
ਬਿਸਮੇ ਮਤ ਹਾਰੀ ਸਭ ਹੂਨ,
ਅਤੇ ਵੇਖ ਕੇ ਬੜੇ ਹੈਰਾਨ ਹੋਏ ਆ, ਸੋਚਦੇ ਹੋਏ ਇਹਨਾਂ ਦਾ ਬੁੱਧ ਬਲ ਹਾਰ ਗਿਆ।
ਪਰਖੇ ਬਾਨ ਗੁਰੂ ਕੇ ਤੂਨ,
ਤੇ ਵੇਖਿਆ ਆ ਫਿਰ ਵਿਚਾਰਿਆ ਇਹਨਾਂ ਨੇ ਆਹ ਜਿਹੜੇ ਤਿੱਖੇ ਖਪਰੇ ਤੀਰ ਹਨ ਨਾ ਇਹਨਾਂ ਦੀ ਵਾਗਣ ਨਾਲ ਪਿੱਛੇ ਸੋਨਾ ਵੀ ਲੱਗਾ ਹੋਇਆ, ਇਹ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤੀਰ ਨੇ, ਉਹਨਾਂ ਦੇ ਪੱਥੇ ਦੇ ਤੀਰ ਹਨ, ਇਵੇਂ ਪਛਾਣੇ ਹਨ।
ਆਏ ਕੋਸ ਲਗ ਬੇਗ ਸੁਬਾਨਾ,
ਤੇ ਕਹਿੰਦੇ ਹਨ ਇੱਕ ਦੂਸਰੇ ਨੂੰ ਪਹਾੜੀ ਰਾਜੇ ਦੱਸਦੇ ਆ ਕਿ ਇੱਕ ਕੋਹ ਦੀ ਦੂਰੀ ਤੱਕ ਗੁਰਾਂ ਵੱਲੋਂ ਛੱਡੇ ਹੋਏ ਚਲਾਏ ਹੋਏ ਇਹ ਤੀਰ ਇੱਥੋਂ ਤੱਕ ਆਣ ਕੇ ਨਿਸ਼ਾਨੇ 'ਤੇ ਵੱਜੇ ਆ, ਤੋਪਚੀਆਂ ਨੂੰ ਹੀ ਮਾਰ ਸੁੱਟਿਆ।
ਹਤੇ ਬਹੁਰ ਨਰ ਭਾਲ ਨਿਸ਼ਾਨਾ,
ਅਤੇ ਫਿਰ ਇੰਨੀ ਦੂਰ ਤੱਕ ਨਿਸ਼ਾਨੇ ਉਹਨਾਂ ਨੇ ਮਾਰੇ, ਇੱਕ ਪਹਿਲਾ ਜਿਹੜਾ ਤੋਪਚੀ ਜਮਾਂਦਾਰ ਉਸਦੇ ਮੱਥੇ ਦਾ ਨਿਸ਼ਾਨਾ ਤੱਕ ਕਿ ਉਸਨੂੰ ਮਾਰ ਸੁੱਟਿਆ ਹੈ, ਅਤੇ ਦੂਸਰਾ ਉਹਦਾ ਜਿਹੜਾ ਭਰਾ ਆ ਉਸਦੀ ਛਾਤੀ ਦਾ ਨਿਸ਼ਾਨਾ ਤੱਕ ਕਿ ਉਸਨੂੰ ਢੇਰੀ ਕੀਤਾ ਮਾਰ ਕੇ।
ਤਬ ਦੋਨੋਂ ਕੀ ਕਬਰ ਖਟਾਈ,
ਤਾਂ ਇਸ ਤਰ੍ਹਾਂ ਇਹਨਾਂ ਪਹਾੜੀ ਰਾਜਿਆਂ ਕੀਤਾ ਆ ਕਿ ਇਹ ਜਿਹੜੇ ਦੋ ਤੋਪਚੀ ਆ ਜਿਨ੍ਹਾਂ ਨੂੰ ਆਪਾਂ ਇਨਾਮ 5000 ਦਾ ਦੇਣ ਵਾਸਤੇ ਕਿਹਾ ਸੀ, ਇਹਨਾਂ ਦੀ ਹੁਣ ਇੱਥੇ ਹੀ ਦਫਨ ਦੀ ਜਿਹੜੀ ਰਸਮ ਹੈ ਨਾ ਉਹ ਕਹਿੰਦੇ ਕਿ ਅਦਾ ਕਰ ਦਈਏ, ਇਸ ਕਰਕੇ ਉੱਥੇ ਹੀ ਟੋਵੇ ਪੁੱਟ ਕੇ ਇਹਨਾਂ ਦੀਆਂ ਕਬਰਾਂ ਬਣਾ ਦਿੱਤੀਆਂ ਹਨ।
ਤਿਸ ਹੀ ਥਲ ਸੋ ਦੀਏ ਦਬਾਈ,
ਉਸੇ ਹੀ ਥਾਂ 'ਤੇ ਜਿਸ ਥਾਂ 'ਤੇ ਤੋਪ ਤਿਆਰ ਕਰਕੇ ਆਪਣੀ ਵੱਲੋਂ ਤਿਆਰੀ ਕੀਤੀ ਸੀ ਕਿ ਇੱਥੋਂ ਆਪਾਂ ਤੋਪ ਦੇ ਗੋਲੇ ਦਾਗ ਕੇ ਗੁਰੂ ਕਲਗੀਧਰ ਪਾਤਸ਼ਾਹ ਜਿਸ ਥਾਂ 'ਤੇ ਆਪਣਾ ਡੇਰਾ ਲਗਾ ਕੇ ਪਲੰਘੇ ਉੱਪਰ ਸੱਜ ਕੇ ਬੈਠੇ ਹੈ ਉੱਥੇ ਉਹਨਾਂ ਨੂੰ ਮਾਰ ਦੇਣਾ। ਗੁਰਾਂ ਨੂੰ ਮਾਰਨਾ ਚਾਹੁੰਦੇ ਸੀ, ਇਹਨਾਂ ਨਹੀਂ ਸੀ ਪਤਾ ਕਿ ਜਿਸ ਥਾਂ ਤੋਂ ਅਸੀਂ ਗੋਲੇ ਮਾਰਨ ਲੱਗੇ ਹਾਂ ਸਾਡੀਆਂ ਕਬਰਾਂ ਇੱਥੇ ਹੀ ਗੁਰਾਂ ਨੇ ਬਣਾ ਦੇਣੀਆਂ। ਸੋ ਐਸਾ ਹੋਇਆ ਹੈ ਜਦੋਂ ਫਿਰ ਇਹਨਾਂ ਦੀਆਂ ਕਬਰਾਂ ਉੱਥੇ ਹੀ ਬਣਾ ਕੇ ਟੋਏ ਪੁੱਟ ਕੇ ਇਹਨਾਂ ਨੂੰ ਦਫਨਾ ਦਿੱਤਾ ਹੈ ਪਹਾੜੀ ਰਾਜਿਆਂ।
ਸਿਆਹੀ ਟਿੱਬੀ ਨਾਮ ਸਥਾਨ,
ਅਤੇ ਉਸ ਥਾਂ ਦਾ ਨਾਮ ਕਵੀ ਜੀ ਦੱਸਦੇ ਆ ਕਿ ਖਾਲਸਾ ਜੀ ਉਸ ਅਸਥਾਨ ਦਾ ਨਾਮ ਹੁਣ ਸਿਆਹੀ ਟਿੱਬੀ ਆਖਿਆ ਜਾਂਦਾ।
ਚਿੰਨ ਤਹਾਂ ਅਬ ਲਗ ਹੈ ਜਾਨ,
ਅਤੇ ਜਾਣ ਲਓ ਕਿ ਹੁਣ ਤੱਕ ਉੱਥੇ ਉਸ ਥਾਂ 'ਤੇ ਜਿੱਥੋਂ ਕਿ ਤੋਪ ਦੇ ਗੋਲੇ ਉਹਨਾਂ ਪਹਾੜੀ ਰਾਜਿਆਂ ਵੱਲੋਂ ਦੋ ਤੁਰਕ ਤੋਪਚੀਆਂ ਨੇ ਚਲਾਉਣ ਦਾ ਯਤਨ ਕੀਤਾ ਸੀ ਗੁਰਾਂ ਨੂੰ ਮਾਰਨ ਦਾ, ਉਸ ਥਾਂ ਦੀਆਂ ਨਿਸ਼ਾਨੀਆਂ ਪ੍ਰਗਟ ਹੁੰਦੀਆਂ ਦਿਸਦੀਆਂ ਹਨ।
ਦੋਨੋ ਕਬਰਾਂ ਪਰੀ ਦਿਖਾਵਤ,
ਦੋਵੇਂ ਤੋਪਚੀਆਂ ਤੁਰਕਾਂ ਦੀਆਂ ਜੋ ਕਬਰਾਂ ਉੱਥੇ ਬਣੀਆਂ ਹੋਈਆਂ ਦਿਸਦੀਆਂ ਹਨ।
ਜਿਨ ਦੇਖੇ ਸੋ ਆਨ ਬਤਾਵਤ,
ਕਵੀ ਭਾਈ ਸੰਤੋਖ ਸਿੰਘ ਜੀ ਦੱਸਦੇ ਹਨ ਕਿ ਇਹ ਕਥਾ ਮੈਂ ਸੁਣ ਕੇ ਲਿਖੀ ਹੈ, ਜਿਨ੍ਹਾਂ ਨੇ ਆਪ ਉਹਨਾਂ ਤੋਪਚੀਆਂ ਦੀਆਂ ਕਬਰਾਂ ਉੱਥੇ ਬਣੀਆਂ ਹੋਈਆਂ ਵੇਖੀਆਂ ਉਹਨਾਂ ਨੇ ਆ ਕੇ ਮੈਨੂੰ ਦੱਸਿਆ ਸੀ।
ਇਤ ਸਤਿਗੁਰ ਸੋ ਸਿੱਖ ਸਿਸਕਾਰਾ,
ਅਤੇ ਇੱਧਰ ਜਿਹੜੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਜਿਹੜਾ ਸਾਹਮਣੇ ਸੀ ਨਾ ਸਿੱਖ, ਜਿਸ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਖੜ੍ਹੇ ਰਹਿ ਕਰਕੇ ਆਪਣੇ ਸਰੀਰ ਦੇ ਉੱਪਰ ਗੋਲੇ ਦਾ ਵਾਰ ਝੱਲਿਆ ਹੈ, ਉਸੇ ਵਕਤ ਸ਼ਹੀਦੀ ਜਾਮ ਪੀਤਾ ਆ, ਉਸ ਸਿੱਖ ਦਾ ਸੰਸਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਰਵਾਇਆ ਹੈ।
ਸੋ ਪੀ ਚਿੰਨ ਅਬ ਲਗੋ ਨਿਹਾਰਾ,
ਕਵੀ ਜੀ ਦੱਸਦੇ ਆ ਕਿ ਖਾਲਸਾ ਜੀ ਜਿੱਥੇ ਸਿੱਖ ਦਾ ਸੰਸਕਾਰ ਹੋਇਆ ਉਸ ਥਾਂ ਦੀ ਵੀ ਨਿਸ਼ਾਨੀ ਦਿਸਦੀ ਹੈ।
ਜਹਿ ਪ੍ਰਭ ਬੈਠੇ ਸੋ ਭੀ ਥਾਨ,
ਅਤੇ ਜਿੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਸੱਜ ਕੇ ਬੈਠੇ ਹੋਏ ਸਨ ਉਸ ਅਸਥਾਨ 'ਤੇ ਵੀ ਦਰਸ਼ਨ ਹੁੰਦੇ ਹਨ।
ਵਿਦਿਤ ਹੈ ਸਿੱਖ ਪਿਖੋ ਸੁਜਾਨ,
ਅਤੇ ਸਿਆਣੇ ਸਿੱਖੋ ਜਦੋਂ ਕਿਤੇ ਉੱਥੇ ਦਰਸ਼ਨ ਕਰਨ ਵਾਸਤੇ ਨਿਰਮੋਹਗੜ੍ਹ ਅਸਥਾਨ ਦੇ ਪਾਸ ਕੀਰਤਪੁਰ ਸਾਹਿਬ ਤੋਂ ਨੇੜੇ ਜਾਓ ਤੁਸੀਂ ਤਾਂ ਉਸ ਥਾਂ 'ਤੇ ਜਾ ਕੇ ਦਰਸ਼ਨ ਕਰ ਸਕਦੇ ਹੋ।
ਦੋਹਰਾ ਨਿਸਾ ਭਈ ਪ੍ਰਭ ਸਿਵਰ ਮਹਿ,
ਤਾਂ ਇਸੇ ਪ੍ਰਕਾਰ ਫਿਰ ਜਦੋਂ ਸ਼ਾਮ ਦਾ ਸਮਾਂ ਹੋਇਆ ਰਾਤਰੀ ਦਾ ਸਮਾਂ ਹੋਇਆ ਤਾਂ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਆਪਣੇ ਡੇਰੇ ਵਿੱਚ ਆ ਗਏ।
ਆਣ ਬਿਰਾਜੇ ਥਾਨ,
ਤੇ ਉਸ ਸੁਖ ਅਸਥਾਨ ਤੇ ਆਣ ਬਿਰਾਜੇ ਸਤਿਗੁਰੂ ਜੀ,
ਖਾਣ ਪਾਨ ਕਰਕੇ ਭਲੇ,
ਭਲੀ ਤਰ੍ਹਾਂ ਲੰਗਰ ਪ੍ਰਸ਼ਾਦਾ ਛਕ ਛਕਵਾ ਕੇ,
ਪੌਡੇ ਗੁਰ ਭਗਵਾਨ,
ਪਰਮੇਸ਼ਰ ਸਰੂਪ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸੁਖ ਆਸਨ ਤੇ ਬਿਰਾਜਮਾਨ ਹੋਏ ਹਨ। ਸੋ ਇੱਥੋਂ ਤੱਕ ਇਸ ਪ੍ਰਸੰਗ ਦੀ ਵਿਚਾਰ ਹੋਈ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਵੇਂ ਜੋ ਮਾਰਨ ਵਾਲੇ ਤੋਪਚੀਆਂ ਨੂੰ ਤੀਰ ਮਾਰ ਕੇ ਦੂਰੋਂ ਹੀ ਮਾਰਿਆ ਹੈ, ਔਰ ਸਭ ਪਹਾੜੀ ਰਾਜਿਆਂ ਨੂੰ ਜਿਸ ਕਰਕੇ ਝੂਰਨਾ ਪਛਤਾਉਣਾ ਪਿਆ ਹੈ, ਸੋ ਉਸ ਸਥਾਨ ਦਾ ਇਹ ਪ੍ਰਸੰਗ ਕਵੀ ਜੀ ਨੇ ਸ਼ਰਵਣ ਕਰਾਇਆ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਅਗਾਹ ਵਾਸਤੇ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਰੂਪ ਖਾਲਸਾ ਸਾਧ ਸੰਗਤ ਸਮਤ ਬਖਸ਼ਿਸ਼ ਕਰਨੀ ਜੀ।
ਨਿਸਾ ਭਈ ਪ੍ਰਭ ਸਿਵਰ ਮਹਿ, ਆਨ ਬਿਰਾਜੇ ਥਾਨ, ਖਾਨ ਪਾਨ ਕਰਕੇ ਭਲੇ, ਪੌਡੇ ਗੁਰ ਭਗਵਾਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।